ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੀ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਧਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੀ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੀ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਧਨ ਅਨਕਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੁ। ਨਾਨਕ ਦੇ ਕਰ ਹੱਥ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਜਰੈ ਸ਼ਾਸਤਰ ਪਾਠ, ਪਿੰਗ ਗਿਰਨ ਚੜ੍ਹ ਜਾਏ। ਅੰਧਲਖ ਹੈ ਬਦਰੋ ਸੁਣੈ, ਜੋ ਪਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ ਪਰਮ ਪੁਰਾ ਵਰਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜ ਅਗੀ, ਭਾਵ ਹੈ ਗਾਤ ਵਿਸ਼ਰਾਮ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ, ਜੇ ਮਰਨੈ ਸਭ ਜਗਤ ਤਰਸਿਆ, ਸੋ ਮਰਨਾ ਗੁਰ ਸ਼ਬਦ ਪਰਗਾਸਿਆ। ਅਬ ਕੈਸੇ ਮਰਹੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਸਾਹਿਬ ਸੰਗਤ ਜੀਓ, ਆਪ ਵੱਡਿਆਂ ਪਾਗਾਂ ਵਾਲੇ ਹੋ, ਜੋ ਗੁਰੂ ਸਾਹਿਬ ਦੀ ਮਹਾਨ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਦਿਆਂ ਹੋਇਆਂ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਆ ਕੇ ਦਰਸ਼ਨ ਦੀਦਾਰੇ ਕਰਦੇ ਹੋ, ਔਰ ਚੱਲ ਰਹੀ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ, ਅਰਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਚੱਲ ਰਹੀ ਉਲੜੀ ਵਾਰ ਕਥਾ ਹੈ। ਗੋੜੀ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਭਗਤ ਬਾਣੀ ਵਿੱਚੋਂ ਵਿਚਾਰ ਸਰਵਣ ਕਰਦੇ ਆ ਰਹੇ ਹੋ। ਭਗਤ ਜੀ ਮਹਾਰਾਜ ਨੇ ਕਾਸ਼ੀ ਜੋ ਸਨਾਤਨ ਧਰਮ ਦਾ ਗੜ੍ਹ ਹੈ ਉੱਥੇ ਇਹਨਾਂ ਦਾ ਜਨਮ ਹੋਇਆ। ਉਸ ਸਮੇਂ ਬੜੀ ਭਾਰੀ ਸਵਰਨ ਜਾਤੀਆਂ ਦੇ ਨਾਲ ਨਗਰ ਵਾਧੂ ਸਲੂਕ ਕੀਤਾ ਜਾਂਦਾ ਸੀ। ਭਗਤ ਜੀ ਨੇ ਆ ਕੇ ਜੋ ਪਰਮੇਸ਼ਵਰ ਦਾ ਸਿਧਾਂਤ ਹੈ ਉਸਨੂੰ ਸੰਗਤਾਂ ਪ੍ਰਤੀ ਪ੍ਰਗਟ ਕਰਕੇ ਜਣਾਇਆ, ਨਾਲ ਨਾਲ ਆਪਣੀ ਜੋ ਕਿਰਤ ਵਗੈਰਾ ਸਨ ਸੀ ਉਸਨੂੰ ਵੀ ਕਰਦੇ ਸਨ। ਆਏ ਵੇ ਸਾਧੂ ਸੰਤਾਂ ਦੀ ਸੇਵਾ ਕਰਦੇ ਸੀ ਅਤੇ ਸਤਸੰਗ ਵਗੈਰਾ ਨਿਰੰਕਾਰ ਪਰਮੇਸ਼ਵਰ ਦੀ ਕਿਰਪਾ ਨਾਲ ਸੰਗਤਾਂ ਨੂੰ ਧਰਮ ਜਾਲ ਵਿੱਚੋਂ ਕੱਢ ਕੇ ਸਹੀ ਜੋ ਰਸਤਾ ਸੀ ਉਹ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਉਹਨਾਂ ਦੀ ਪਾਵਨ ਬਾਣੀ ਇਸ ਵੇਲੇ ਚੱਲ ਰਹੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ ਕਿ ਜਿੰਨੇ ਵੀ ਵੱਖ ਵੱਖ ਸੂਬਿਆਂ ਪ੍ਰਾਂਤਾਂ ਦੇ ਮਹਾਂਪੁਰਖ ਸੀਗੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਯੋਗ ਸਥਾਨ ਬਖਸ਼ਿਸ਼ ਕੀਤਾ ਜਿੱਥੇ ਆਪ ਸਤਿਗੁਰੂ ਜੀ ਅੰਮ੍ਰਿਤ ਸਰੂਪ ਹਨ ਉੱਥੇ ਭਗਤਾਂ ਨੂੰ ਵੀ ਅੰਮ੍ਰਿਤਾ ਬਖਸ਼ਿਸ਼ ਕੀਤੀ ਹੈ। ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਫੈਸਲਾ ਹੈ। ਹਰ ਇੱਕ ਪੁਰਸ਼ ਆਪਣੇ ਵਡਿਆਈ ਚਾਹੁੰਦਾ ਹੈ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਹ ਵਿਸ਼ਾਲ ਹਿਰਦਾ ਹੈ। ਜਿੰਨੇ ਵੀ ਯੋਗ ਵਿਅਕਤੀ ਹੈ ਉਹਨਾਂ ਨੂੰ ਮਹਾਰਾਜ ਨੇ ਬਰਾਬਰਤਾ ਔਰ ਸਨਮਾਨ ਬਖਸ਼ਿਸ਼ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇਹ ਜਿੰਨੇ ਵੀ ਮਹਾਂਪੁਰਖ ਹੋਏ ਹੈ ਇਹਨਾਂ ਸਾਰਿਆਂ ਨੂੰ ਸਤਿਕਾਰ ਦਿੱਤਾ ਗਿਆ ਔਰ ਪਹਿਲੇ ਯੁਗਾਂ ਦੇ ਵਿੱਚ ਵੀ ਜਿੰਨੇ ਪਰਮੇਸ਼ਵਰ ਦੇ ਪਿਆਰੇ ਹੋਏ ਹੈ ਉਹਨਾਂ ਬਾਰੇ ਵੀ ਕਾਫੀ ਇਤਿਹਾਸਕ ਸੰਕੇਤ ਮਿਲਦੇ ਹੈ। ਪ੍ਰਹਲਾਦ ਦੀ ਸਰੂਪ ਆਦਿਕ ਹੈ, ਵਾਲਮੀਕ ਹੈ, ਦੁਰਵਾਸਾ ਰਿਸ਼ੀ ਹੈ, ਅਗਸਤ ਮੁਨੀ ਹੈ, ਵਿਸ਼ਿਸ਼ਟ ਰਿਸ਼ੀ ਹੈ। ਇਹ ਪੁਰਾਣੇ ਯੁਗਾਂ 'ਚ ਮਹਾਂਪੁਰਖ ਹੋਏ ਹੈ, ਬਾਣੀ ਵਿੱਚ ਇਹਨਾਂ ਦੇ ਵੀ ਸੰਕੇਤ ਹਨ। ਭਾਵ ਜਿਹੜਾ ਵੀ ਯੋਗ ਵਿਅਕਤੀ ਸੀ ਉਹਨੂੰ ਗੁਰੂ ਮਹਾਰਾਜ ਨੇ ਪੂਰਾ ਸਤਿਕਾਰ ਬਖਸ਼ਿਸ਼ ਕੀਤਾ ਹੈ। ਸੋ ਕਬੀਰ ਸਾਹਿਬ ਵੀ ਇਹ ਜੋ ਪਵਿੱਤਰ ਬਾਣੀ ਹੈ ਇਸ ਸ਼ਬਦ ਦੇ ਅੰਦਰ ਅਥਾਨਕਾ ਦੱਸ ਰਹੇ ਹੈ। ਇਹ ਸੰਸਾਰ ਦੇ ਉੱਤੇ ਜਨਮ ਦੀ ਗੱਲ ਵੀ ਚੱਲਦੀ ਹੈ, ਰਹਿਣ ਬਾਰੇ ਵੀ ਗੱਲ ਚੱਲਦੀ ਹੈ, ਮਰਨ ਦੀ ਕਹਾਣੀ ਵੀ ਚੱਲਦੀ ਰਹਿੰਦੀ ਹੈ। ਅੱਜ ਕਿਸ ਦਾ ਜਨਮ ਹੋਇਆ, ਅੱਜ ਕਿਸ ਦੀ ਮੌਤ ਵੀ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ। ਸੰਸਾਰ 'ਤੇ ਰਹਿੰਦੇ ਹਾਂ, ਇਹ ਕਿਰਿਆ ਚੱਲਦੀ ਰਹਿੰਦੀ ਹੈ। ਮਰਨ ਦਾ ਭੈ ਵੀ ਸਾਰਿਆਂ ਦੇ ਮਨ ਵਿੱਚ ਹੈ, ਇਹ ਪ੍ਰਭਾਵ ਇਹ ਨਹੀਂ ਕਿ ਪੁਰਸ਼ਾਂ 'ਚ ਹੈ, ਸਾਰੀਆਂ ਜੂਨਾਂ 'ਚ ਹੀ ਹੈ। ਜਿਹੜੀ ਕਿਸੇ ਜੂਨ ਮਿਲੀ ਹੈ ਉਹਨੂੰ ਪਿਆਰੀ ਵੀ ਲੱਗਦੀ ਹੈ, ਮਰਨ ਤੋਂ ਵੀ ਟਾਲਾ ਵੱਟਦਾ। ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸਰੀਰਕ ਜਨਮ ਆ ਜਾਂ ਸਰੀਰ ਦੀ ਮੌਤ ਹੈ, ਇਹ ਤਾਂ ਖੱਟ ਪਕਾਰੀ ਹੈ। ਪਹਿਲਾਂ ਨਿਮਣ ਦੀ ਕਿਰਿਆ, ਫਿਰ ਜੰਮਣ ਦੀ ਹੈ। ਸ਼ਿਸ਼ੂ ਅਵਸਥਾ, ਬਾਲ ਅਵਸਥਾ ਹੁੰਦੀ ਹੈ, ਜੋਵਨ ਅਵਸਥਾ ਹੁੰਦੀ ਹੈ, ਫਿਰ ਆਦ ਕਾਲ ਬੁਢਾਪਾ ਅਤੇ ਮੌਤ ਆ ਜਾਂਦੀ ਹੈ। ਇਹ ਜੀਵ ਨੂੰ ਖੱਟ ਪਕਾਰੀ ਕਿਹਾ। 6-2-6 ਦੇ ਵਿੱਚ ਚੱਲਦੇ ਰਹਿੰਦੇ, ਸਾਰੇ ਸੰਸਾਰ ਦੇ ਉੱਤੇ ਆ ਕੇ ਦਾਗ ਦੋਸ਼ ਮੇਰੇ ਚੱਲਿਆ ਲਾਏ, ਦਰਗਹਿ ਵੈਸਣ ਨਾਹੀਂ ਜਾਏ। ਕਰਮ ਮਿਲਾ ਆਖਣ ਤੇਰਾ ਨਾਓ, ਜਿਤ ਲਗ ਤਰਨਾ ਹੋਰ ਨਾਹੀਂ ਥਾਓ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਭਗਤ ਜੀ ਹੁਣ ਮਰਨੇ ਦੀ ਜਿਹੜੀ ਕਿਰਿਆ ਇਹਨੂੰ ਦੱਸਦੇ ਆ, ਕਿਹੜਾ ਮਰਨਾ ਪ੍ਰਵਾਨ ਹੈ। ਜੰਮੇ ਜਨਮ ਕਿਹਨਾਂ ਦਾ ਪ੍ਰਵਾਨ ਆ, ਰਹਿਣਾ ਕਿਹਨਾਂ ਦਾ ਪ੍ਰਵਾਨ ਹੈ, ਮਰਨਾ ਕਿਹਨਾਂ ਦਾ ਪ੍ਰਵਾਨ ਹੈ। ਇਸ ਵਾਸਤੇ ਕਈਆਂ ਦਾ ਜਨਮ ਵੀ ਦੁਖਦਾਈ ਹੈ, ਰਹਿਣਾ ਵੀ ਦੁਖਦਾਈ ਹੈ, ਆਪਣੇ ਲਈ ਵੀ ਦੂਏ ਵਾਸਤੇ ਵੀ, ਮਰਨ ਵੇਲੇ ਵੀ ਬੜਾ ਕਲੇਸ਼ ਦਿੰਦੇ ਆ। ਆਪ ਤਾਂ ਮਰਨਾ ਹੀ ਹੈ, ਨਾਲ ਹੋਰ ਕਈਆਂ ਨੂੰ ਮਰਾਉਂਦੇ ਆ। ਇਸ ਤਰ੍ਹਾਂ ਦੇ ਲੋਕ ਵੀ ਹੈ, ਕਈਆਂ ਦਾ ਮਰਨਾ ਦੂਏ ਨੂੰ ਜੀਵਨ ਦੇਣ ਵਾਸਤੇ ਹੈ। ਗੁਰੂ ਮਹਾਰਾਜ 9ਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ, 5ਵੇਂ ਦੀ ਸ਼ਹੀਦੀ ਹੋਈ ਹੈ। ਇਸ ਤਰ੍ਹਾਂ ਮਤੀ ਦਾਸ, ਅਤੀ ਦਾਸ, ਜਾਲ ਦਾਸ, ਇਹ ਦੁਨੀਆਂ ਨੂੰ ਜੀਵਨ ਦੇਣ ਵਾਸਤੇ ਹੈ। ਅਤੇ ਕਈਆਂ ਦੀ ਮੌਤ ਐਸੀ ਹੈ, ਉਹ ਦੁਨੀਆਂ ਨੂੰ ਵੀ ਨਾਲ ਹੀ ਲੈ ਡੁੱਬਦੇ ਹੈ। ਪਾਪੀ ਦਾ ਜਿਹੜਾ ਮਰਨਾ ਉਹ ਦੂਏ ਵਾਸਤੇ ਵੀ ਦੁੱਖਦਾਈ ਹੈ। ਪਰ ਉਹ ਜਿਹੜੇ ਗੁਰਮੁਖ ਪਿਆਰੇ ਹੈ, ਉਹ ਦੂਏ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦਿੰਦੇ ਆ। ਇਸ ਤਰ੍ਹਾਂ ਜਿਹੜੇ ਕਈ ਰਾਜਸਥਾਨ ਵਾਲੇ ਆਪਣੀ ਕੁਰਸੀ ਬਚਾਉਣ ਵਾਸਤੇ ਕਈਆਂ ਦੇ ਜੀਵਨ ਦਾ ਘਾਤ ਕਰਦੇ ਆ, ਸਾਡੀ ਰਾਜਸੱਤਾ ਬਚ ਜਾਏ। ਬੜੇ ਬੜੇ ਜੰਗ ਯੁੱਧ ਹੁੰਦੇ ਆ, ਕੂਣੀਆਂ ਖੱਪ ਜਾਂਦੀਆਂ, ਫਿਰ ਆਪਣੀ ਚੌਧਰ ਵਾਸਤੇ ਮਰਨਾ ਤਾਂ ਭਾਈ ਉਸੇ ਦਾ ਹੀ ਹੈ ਜਿਹੜਾ ਦੂਸਰੇ ਨੂੰ ਜੀਵਨ ਦੇ ਜਾਏ, ਦੂਸਰੇ ਦੀ ਸੁਰੱਖਿਆ ਕਰ ਜਾਏ। ਆਓ ਭਾਵੇ ਜੀ ਤੋਂ ਇਹ ਪਵਿੱਤਰ ਉਪਦੇਸ਼ ਸਰਵਣ ਕਰੀਏ। ਬਾਣੀ ਦੁਆਰਾ ਵਿਚਾਰ ਦੱਸ ਰਹੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਮਰਨਾ ਸਭ ਜਗਤ ਤਰਾਸਿਆ।
ਇਹ ਜਿਹੜਾ ਮਰਨਾ ਇਹ ਤੋਂ ਸਾਰਾ ਸੰਸਾਰ ਤਰਾਸਿਆ, ਮੈਨੂੰ ਬੜਾ ਡਰਿਆ ਹੋਇਆ ਡਰ ਰਿਹਾ, ਬਹੁਤ ਦਾ ਭੈ ਹੈ ਸਰ, ਇਹ ਤੋਂ ਸਭ ਡਰਦੇ ਆ, ਸੱਪ ਤੋਂ ਡਰਦੇ ਆ ਕਿ ਡੰਗ ਮਾਰਿਆ ਅਤੇ ਡੰਗ ਵਿੱਚ ਜ਼ਹਿਰ ਹੈ, ਅਖੀਰੀ ਤਾਂ ਇਹ ਹੈ ਕਿ ਮਰ ਜਾਵਾਂਗੇ, ਸ਼ੇਰ ਤੋਂ ਡਰਦਾ ਇਹ ਜੀਵਨ ਦਾ ਘਾਤ ਕਰਦਾ ਹੈਗਾ, ਮੌਤ ਦਾ ਹੀ ਡਰ ਆ, ਬਿਮਾਰੀ ਦੀਰਘ ਰੋਗ ਆ ਜਾਂਦਾ ਹੈ। ਉੱਥੇ ਵੀ ਇਹੀ ਹੈ ਕਿ ਮਰਨਾ ਚਾਹੀਏ, ਜੰਗ ਯੁੱਧ ਵਿੱਚ ਵੀ, ਬਲਕਿ ਇੱਥੇ ਤੱਕ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਇੱਕ ਪਾਸੇ ਉਸਰੇ ਹੀ ਜਿਹੜੇ ਨੱਚਦੇ ਆ, ਬੰਧਨ ਵਾਲ ਬੰਨ੍ਹੇ ਜਾਂਦੇ ਆ, ਭਾਜੀਆਂ ਵੰਡੀਆਂ ਜਾਂਦੀਆਂ, ਦੂਏ ਪਾਸੇ ਪੰਡਿਤ ਮੌਲਵੀ ਜਾਂ ਭਾਈ ਕੋ ਅਰਦਾਸ ਕਰਾਉਂਦੇ, ਭਾਈ ਜੀ ਅਰਦਾਸ ਕਰੋ ਬੱਚੇ ਦੀ ਦੀਰਘ ਆਯੂ ਹੋ ਜਾਏ, ਹਾਲੇ ਇਹਦਾ ਜਨਮ ਹੋਇਆ ਅਤੇ ਹੁਣੇ ਕਿਉਂ ਭੈ ਹੋ ਗਿਆ, ਇਹਦਾ ਮਤਲਬ ਮੌਤ ਦਾ ਡਰ ਨਾਲ ਆ ਗਿਆ, ਤਾਂ ਹੀ ਅਰਦਾਸ ਕਰਾ ਰਿਹਾ ਨਾ ਦੀਰਘ ਆਯੂ ਹੋ ਜਾਏ, ਮੌਤ ਦਾ ਭੈ ਆ ਗਿਆ। ਉੱਧਰ ਮਾਤਾ ਦੇ ਮਨ 'ਚ ਵੀ ਮੋਰ ਮੋਰ ਸੁੱਤ ਅਦਕ ਲਾੜ ਧਾਰਮ ਵੇਖ ਤੀ ਜਮ ਰਾਓ ਹੱਸੈ, ਮੇਰਾ ਪੁੱਤਰ ਮੇਰਾ ਪੁੱਤਰ, ਜਮਰਾਜ ਹੱਸ ਰਿਹਾ, ਇਹ ਤਾਂ ਮੇਰੇ ਮੂੰਹ ਦਾ ਗਰਾਸ ਹੈ। ਇਹ ਸਮਝਦੇ ਦੀ ਉਮਰ ਵੱਡੀ ਹੋ ਰਹੀ ਹੈ, ਜਿੱਦਣ ਤੋਂ ਜੰਮਿਆ ਸੀ ਉਸ ਦਿਨ ਤੋਂ ਇਹਦੀ ਉਮਰ ਘਟਣੀ ਸ਼ੁਰੂ ਹੋ ਗਈ। ਜਦੋਂ ਜੰਮ ਕੇ ਆਇਆ ਅਤੇ 24 ਘੰਟੇ ਰੋਜ਼ ਘਟੀ ਜਾਂਦੇ ਨੇ, 24,000 ਸਵਾਸ ਰੋਜ਼ ਘਟ ਰਹੇ ਹੈ, ਇਹ ਮੌਤ ਦਾ ਡਰ ਨਾਲ ਆ ਗਿਆ। ਭਗਤ ਜੀ ਕਹਿੰਦੇ ਜਿਤਨਾ ਵੀ ਇਹ ਮੌਤ ਦਾ ਜੋ ਤਰਾਸ ਨਾ ਹੁੰਦਾ ਡਰਦਾ, ਇਹ ਤੋਂ ਸਾਰੇ ਡਰੇ ਹੋਏ ਆ, ਸਾਰੇ ਸੰਸਾਰ ਨੂੰ ਇਹ ਕਾਲ ਨੇ ਮੌਤ ਨੇ ਡਰਾਇਆ ਹੋਇਆ ਹੈ।
ਸੋ ਮਰਨਾ ਗੁਰ ਸ਼ਬਦ ਪਰ ਗਾਸਿਆ,
ਜਿਹੜੇ ਮਰਨ ਦਾ ਲੋਕਾਂ ਦੇ ਮਨਾਂ ਵਿੱਚ ਜੀਵ ਜੰਤੂਆਂ ਸਾਰਿਆਂ ਵਿੱਚ ਐਸਾ ਪਾਇਆ, ਉਹ ਮਰਨੇ ਦੀ ਜਿਹੜੀ ਸੱਚਾਈ ਹੈ, ਭਗਤ ਕਬੀਰ ਸਾਹਿਬ ਕਹਿੰਦੇ ਉਹ ਸਾਡੇ ਮਨ ਵਿੱਚ ਪ੍ਰਗਾਸਿਆ ਪ੍ਰਗਟ ਹੋ ਗਈ ਹੈ। ਭਗਤ ਜੀ ਕਹਿੰਦੇ ਅਸਲੀ ਮਰਨਾ ਕਿਹੜਾ, ਇੱਕ ਤਾਂ ਜਿਸਮਾਨੀ ਮੌਤ ਹੈ ਸਰੀਰ ਦੀ, ਅਤੇ ਇੱਕ ਮੌਤ ਸਿਆਸੀ ਹੈ, ਕੁਰਸੀ ਖੁਸ ਜਾਏ ਉਹ ਵੀ ਮਰਿਆਂ ਦੇ ਸਮਾਨ ਹੁੰਦੇ ਹੈ, ਅੱਗੇ ਝੰਡੀ ਵਾਲੀ ਪਾਰ ਲੰਘਦੀ ਹੈ, ਹੌਕਾ ਲੈਂਦੇ ਪੰਨ ਸਾਡੇ ਥੱਲੇ ਹੁੰਦੀ ਸੀ, ਅੱਜ ਦੂਏ ਥੱਲੇ ਆ ਗਈ। ਇੱਕ ਅਖਲਾਕੀ ਮੌਤ ਹੈ, ਇਨਸਾਨ ਆਪਣੇ ਕਰਦਾਰ ਕ੍ਰਿਕਟ ਤੋਂ ਗਿਰ ਜਾਏ, ਉਹ ਸਮਾਜ ਵਿੱਚ ਮੂੰਹ ਦੇਣ ਯੋਗਾ ਨਹੀਂ ਰਹਿ ਜਾਂਦਾ, ਐਸਾ ਕੋਈ ਦੂਸ਼ਿਤ ਕਰਮ ਕਰ ਬੈਠੇ, ਇਹ ਵੀ ਮੌਤ ਹੈ। ਇਸ ਤਰ੍ਹਾਂ ਵੈਦ ਲੋਕਾਂ ਨੇ ਤਾਂ 101 ਪ੍ਰਕਾਰ ਦੀ ਮੌਤ ਪੀਣੀ ਹੈ, ਉਹ ਕਹਿੰਦੇ ਜਿਹੜੀ ਇਹ 100 ਪ੍ਰਕਾਰ ਦੀ ਹੈ, ਇਹਦਾ ਤਾਂ ਕੁਝ ਨਾ ਕੁਝ ਇਲਾਜ ਹੈ, ਜਿਹੜੀ ਸਰੀਰ ਕਰਕੇ ਮੌਤ, ਇਹਦਾ ਇਲਾਜ ਨਹੀਂ ਕੋਈ। ਇੱਕ ਇਹ ਵੀ ਮੌਤ ਹੈ, ਬੰਦੇ ਦਾ ਨਿਰਾਦਰ ਹੋ ਜਾਏ ਮਾਨੀ ਪੁਰਖ ਦਾ, ਇਹ ਵੀ ਮੌਤ ਹੈ। ਕਿਹੜੇ ਮਰਨੇ ਦੀ ਗੱਲ ਕਰਦੇ ਆ, ਜੀਵਤ ਭਾਵ ਹੰਕਾਰ ਤੋਂ ਮਰਨਾ, ਕਹਿੰਦੇ ਸਾਨੂੰ ਸਮਝ ਆ ਗਿਆ ਕਿ ਜਿਹੜੇ ਗੁਰਮੁਖ ਪਿਆਰਿਆਂ ਨੇ ਆਪਣੇ ਮਨ ਦੇ ਜਿਹੜੇ ਵਿਕਾਰ ਐਬ ਸੀ, ਇਹਨਾਂ ਨੂੰ ਮਾਰ ਲਿਆ, ਖਤਮ ਕਰ ਦਿੱਤਾ, ਦੋਸ਼ਾਂ ਤੋਂ ਬਰੀ ਹੋ ਗਏ। ਆਤਮਾ ਗਿਆਨ ਪਰਮਾਤਮਾ ਦੇ ਮਿਲਾਪ ਦੀ ਸਿੱਧੀ ਪ੍ਰਾਪਤ ਹੋ ਗਈ। ਕਹਿੰਦੇ ਹੁਣ ਪਤਾ ਲੱਗਾ ਵੀ ਜਿਹੜਾ ਗੁਰੂ ਦੇ ਹੁਕਮ ਵਿੱਚ ਮਰਨਾ ਸ਼ਬਦ ਵਿੱਚ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਸ਼ਬਦ ਦੀ ਕਸੋਟੀ ਝੱਲਣੀ ਕੌੜਾ ਫਿੱਕਾ ਬਰਦਾਸ਼ਤ ਕਰ ਲੈਣਾ। ਜਦੋਂ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਪਹਿਲਾਂ ਤਾਂ ਸ਼ਬਦ ਹੀ ਬੋਲਿਆ ਸੀ ਨਾ, ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਕਈ ਤਾਂ ਇਸ ਸ਼ਬਦ ਤੋਂ ਡਰਦਾ ਹੈ ਕਿ ਹੱਥ ਵਿੱਚ ਨੰਗੀ ਸ੍ਰੀ ਸਾਹਿਬ ਹੈ ਫੜੀ ਹੋਈ। ਹਰ ਵਾਰੀ ਫਿਰ ਇਸ ਭੇਟ ਦਾ ਸਿਲਸਿਲਾ ਚੱਲਦਾ ਰਿਹਾ। ਪਹਿਲਾਂ ਸ਼ਬਦ ਬੋਲਿਆ, ਭੇਟਾਂ ਦਾ ਬਾਅਦ 'ਚ ਹੀ ਲਈ ਨਾ, ਕਈ ਤਾਂ ਸ਼ਬਦ ਤੋਂ ਹੀ ਡਰ ਗਿਆ। ਅਤੇ ਦੂਜਾ ਸ਼ਬਦ ਇਹ ਵੀ ਹੈ ਪ੍ਰੀਖਿਆ ਵਾਸਤੇ, ਉਹਦਾ ਜਾਣ ਕੇ ਅਪਮਾਨ ਕਰ ਦੇਣਾ, ਨਿਰਾਦਰ ਕਰ ਦੇਣਾ, ਕੌੜਾ ਫਿੱਕਾ ਬੋਲਣਾ, ਕਸਵੱਟੀ ਲਾਉਣੀ ਵੀ ਜਰਦਾ ਕਿ ਨਹੀਂ ਜਰਦਾ। ਸ਼ਬਦ ਕਿਹਾ ਸੀ ਭਾਈ ਦਾ ਮੁਰਦਾ ਖਾ ਲਓ, ਸਾਰੇ ਕਿਨਾਰਾ ਕਸ਼ੀ ਕਰ ਗਏ ਭਾਈ ਲੈਣਾ ਜੀ, ਕਿੱਧਰ ਦੇਖ ਰਹੇ ਹਾਂ, ਕੀ ਦੇਖ ਰਹੇ ਹਾਂ, ਬਾਹਰਾ ਹੁਕਮ ਨਹੀਂ ਹੋਇਆ ਕਿਹੜੇ ਪਾਸਿਓਂ। ਕਹਿੰਦੇ ਹਰ ਪਾਸਿਓਂ ਇੱਕੋ ਜਿਹਾ ਹੀ ਹੈ, ਕਿਸੇ ਨੂੰ ਬੱਸ ਪਰ ਬਿਠਾਇਆ, ਕਿਸੇ ਕੜਾਹ ਪ੍ਰਸ਼ਾਦ ਦੀ ਦੇਗ ਸੀ, ਪ੍ਰਸ਼ਾਦ ਤਾਂ ਚਾਰ ਫਿਰ ਇੱਕੋ ਜਿਹਾ ਹੁੰਦਾ ਨਾ। ਸ਼ਬਦ ਹੋਇਆ ਅੱਜ ਇੰਨੀ ਖੇਤੀ ਆ ਗਲਾ ਕੇ ਸਾੜ ਦਿਓ, ਕੋਈ ਨਹੀਂ ਮਨ ਹੋਇਆ, ਫਿਰ ਚੂਹੀ ਚੱਕ ਕੇ ਬਾਹਰ ਸੁੱਟ ਆਓ। ਨਾਮ ਘਰਾਂ 'ਚ ਰੋਜ਼ ਸੁੱਟੇ ਜਾਂਦੇ ਆ, ਅਤੇ ਹੁਕਮ ਵਿੱਚ ਬੜਾ ਔਖਾ ਹੋਇਆ, ਰਿਟੈਨ ਤਾਂ ਨਾ ਚੂਹੀ ਕਿੰਨੀ ਕੁ ਭਾਰੀ ਸੀ। ਸ਼ਬਦ ਸੀ ਫਿਕਰਾਂ ਤੋਂ ਮਠਿਆਈਆਂ ਝਾੜੋ ਪਾਈ, ਫਿਕਰਾਂ ਤੋਂ ਮਠਿਆਈਆਂ ਕਿਵੇਂ ਝੜਨਗੀਆਂ। ਇਹ ਸ਼ਬਦ ਦੀ ਕਸਵੱਟੀ ਵਿੱਚ ਭਾਈ ਲਹਿਣਾ ਜੀ ਪੂਰੇ ਉਤਰੇ, ਫਰਕ ਵਿੱਚ ਇਹ ਹੈ ਜੀਵਤ ਭਾਅ ਤੋਂ ਮਰਨਾ, ਆਪਣੀ ਹੋਂਦ ਮਿਟਾ ਦੇਣਾ, ਅਤੇ ਮੋਹਰੇ ਇਹ ਨਹੀਂ ਕਿਹਾ ਇਹ ਕਿਵੇਂ ਹੋ ਜਾਏਗਾ, ਆ ਵਸਤਰ ਧੋ ਕੇ ਲਿਆਓ ਭਾਈ, ਸਿਖਰ ਦੁਪਹਿਰ ਦਾ ਸੂਰਜ ਲੈ ਮਾਰਾ, ਹਾਲੇ ਤਾਂ ਤਾਰਿਆਂ ਦੀਆਂ ਖਿੱਤੀਆਂ ਇੱਥੇ ਹੈ, ਅੱਧੀ ਰਾਤ ਹੈ, ਤੁਹਾਨੂੰ ਭੁਲੇਖਾ ਲੱਗਦਾ। ਭਾਈ ਲਹਿਣਾ ਜੀ ਨੂੰ ਹੁਕਮ ਹੋ ਗਿਆ, ਕਿੰਨੀ ਰਾਤ ਗਈ ਹੈ, ਕਿੰਨੀ ਰਹਿੰਦੀ ਹੈ, ਜਿੰਨੀ ਤੁਸੀਂ ਰੱਖੀ ਉੱਨੀ ਰਹਿ ਰਹੀ ਹੈ, ਜਿੰਨੀ ਬਤਾਈ ਬੀਤ ਗਈ ਹੈ। ਇਹ ਹੈ ਸ਼ਬਦ ਦੀ ਕਸਵੱਟੀ ਦੇ ਮਰਨਾ। ਅਤੇ ਫਿਰ ਮਹਾਰਾਜ ਨੇ ਬਾਬਾ ਬੁੱਢਾ ਸਿੰਘ ਨੂੰ ਬੁਲਾ ਲਿਆ ਨਾ, ਗੁਰਤਾਗਰੀ ਦੇ ਤਿਲਕ ਲਾ ਦਿੱਤੇ, ਚਾਰ ਪਖੰਮੀਆਂ ਪੰਜ ਪੈਨਲੇ ਰੱਖ ਕੇ ਕੀਤੀਆਂ, ਨਮਸਕਾਰ ਕੀਤੇ, ਲਹਿਣੇ ਨੂੰ ਆਪਣੇ ਅੰਗ ਨਾਲ ਲਾ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਇੱਕ ਤਾਂ ਇਹ ਮਰਨਾ, ਜਿਹੜਾ ਇਸ ਮੌਤ 'ਤੇ ਮਰ ਜਾਂਦਾ ਉਹ ਸਦਾ ਵਾਸਤੇ ਅਮਰ ਹੋ ਜਾਂਦਾ, ਉਹਨੂੰ ਅਮਰ ਪਦਵੀ ਮਿਲ ਜਾਂਦੀ ਹੈ। ਇਹ ਸ਼ਬਦ ਦੀ ਕਸਵੱਟੀ ਜਿਹੜੀ ਹੈ ਅਤੇ ਆਮ ਕਹਿ ਕੇ ਦੇ ਲੋਕ ਨੱਕ 'ਤੇ ਮੱਖੀ ਬਹਿਣ ਦਿੰਦਾ, ਮੈਂ ਜੋ ਗੱਲ ਦਾ ਠੀਕ ਕਰ ਰਿਹਾ ਇਹ ਕਹਿ ਰਿਹਾ, ਮੈਂ ਕੀ ਗਲਤੀ ਕੀਤੀ। ਅਤੇ ਜਦੋਂ ਇੱਥੇ ਆ ਗਿਆ ਫਿਰ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਬਾਬਾ ਭੁੱਲਾ ਜੀ, ਬਾਬਾ ਭਾਈ ਜੀ, ਬਾਬਾ ਭਲਾ ਜੀ ਅਤੇ ਗੁਰੂ ਮਹਾਰਾਜ ਨੇ ਆਥੜੇ ਬਣਾਓਗੇ। ਭਾਈ ਰਾਮਾ ਜੀ ਵੀ ਸੀ, ਭਾਈ ਜੇਠਾ ਜੀ ਵੀ, 70 ਵੇਰੀ ਇਹ ਕਰਮ ਕਰਾਇਆ। ਜਦੋਂ ਆਉਣੇ ਤਾਂ ਗਲਤ ਹੈ, ਅਤੇ ਰਾਮਾ ਦਾ ਫਿਰ ਆਖ ਗਿਆ ਅਤੇ ਮਹਾਰਾਜ ਜੀ ਕੋਈ ਉਮਰ ਜ਼ਿਆਦਾ ਹੋ ਗਈ ਕਿ ਹੁਣ ਇਹਨਾਂ ਦੀ ਬੁੱਧੀ 'ਤੇ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਹੈ ਬੁਢਾਪੇ ਦਾ। ਅਸੀਂ ਤਾਂ ਥੜੇ ਬਹੁਤ ਵਧੀਆ ਬਣਾਉਂਦੇ ਹਾਂ, ਇਹ ਗਲਤ ਕਹੀ ਜਾਂਦੇ। ਭਾਈ ਜੇਠਾ ਜੀ ਨੂੰ ਕਿਹਾ, ਲੋਕਾਂ ਦੇ ਜਵਾਈ ਪੂਜਾ ਕਰਾਉਂਦੇ ਆ, ਸਾਡੀਆਂ ਗਾਰੇ ਵਿੱਚ ਲੱਤਾਂ, ਸਾਨੂੰ ਦੇਸੀ ਕਾਂਡੀ ਫੜਾਈ ਹੋਈ ਹੈ, ਆਪਾਂ ਚੱਲ ਚੱਲੀਏ। ਉਹ ਕਹਿੰਦੇ ਵੀ ਤੇਰੀ ਆਪਣੀ ਮਰਜ਼ੀ, ਮੈਂ ਤਾਂ ਹੁਕਮੀ ਬੰਦਾ, ਮੈਨੂੰ ਗਲਤ ਸਹੀ ਨਾਲ ਸਵਾਲ ਨਹੀਂ, ਮੈਨੂੰ ਤਾਂ ਹੁਕਮ ਮੰਨਣ ਨਾਲ ਹੈ। ਜਦੋਂ ਸਹੀ ਕਹਿਣਗੇ ਉਦੋਂ ਹੀ ਸਹੀ, ਆਪਾਂ ਨੂੰ ਕੀ ਕਾਹਲੀ ਆ। ਗੱਜ ਕੇ ਬੋਲੋ ਸਾਧਨਾ, ਇਹ ਹੈ ਹੁਕਮ ਦੀ ਬੜਾਈ। ਜਿੱਥੇ ਹੁਕਮ ਆ ਜਾਂਦਾ ਨਾ, ਉੱਥੇ ਤਾਂ ਦਲੀਲਬਾਜ਼ੀ ਅਤੇ ਵਕਾਲਤ ਨਹੀਂ ਚੱਲਦੀ, ਉੱਥੇ ਤਾਂ ਸਤ ਵਚਨ ਦੀ ਪੜ੍ਹਾਈ ਹੈ। ਅੱਜ ਦਾ ਸੰਸਾਰ ਦਲੀਲਬਾਜ਼ ਬਣ ਗਿਆ, ਵਕਾਲਤ ਕਰਦਾ ਹਰ ਗੱਲ ਦੀ। ਪਰ ਇਹ ਪੜ੍ਹਾਈ ਜਿਹੜੀ ਹੈ ਇਹ ਹੁਕਮ ਦੀ ਹੈ। ਇਹਦਾ ਨਾਂ ਹੈ ਜੀਵਤ ਭਾਅ ਤੋਂ ਮਰਨਾ, ਹੈ ਜਿੰਦਾ ਆਪਣੀ ਹੋਂਦ ਮਿਟਾ ਦੇਣੀ। ਬੀਜ ਧਰਤੀ ਆਪਣੀ ਹੋਂਦ ਮਿਟਾਏਗਾ ਤਾਂ ਹੀ ਪੌਦਾ ਬਣੇਗਾ ਨਾ, ਫੇ ਫਲ ਲੱਗੇਗਾ, ਫੇ ਬੀਜ ਵੀ ਪੈਦਾ ਹੋ ਜਾਣਗੇ। ਅਤੇ ਜੇ ਉਹ ਭੜੋਲੇ 'ਚ ਦਾਣੇ ਪਏ ਆ, ਹੋਂਦ ਨਹੀਂ ਮਿਟਾਈ, ਅਤੇ ਹੋਰ ਬੀਜ ਤਾਂ ਪੈਦਾ ਨਹੀਂ ਹੋਣੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣੀ ਹੋਂਦ ਮਿਟਾ ਦਿੱਤੀ, ਆਪਾ ਭਾਵ ਗਵਾ ਦਿੱਤਾ, ਉਹ ਸਦਾ ਵਾਸਤੇ ਅਮਰ ਹੋ ਗਿਆ। ਇਹਦੇ ਵਾਸਤੇ ਕਬੀਰ ਸਾਹਿਬ ਕਹਿ ਰਹੇ ਹੈ ਕਿ ਮਰਨੇ ਦਾ ਸਾਰਿਆਂ ਦੇ ਮਨ 'ਚ ਪੈ, ਮਰਨਾ ਮਰਨਾ ਸਾਰੇ ਕਹਿ ਰਹੇ ਹੈ, ਉਹ ਬਿਰਲੇ ਹੈ। ਅਤੇ ਜਿਨ੍ਹਾਂ ਨੇ ਮਰਨੇ ਦੇ ਤੱਤ ਨੂੰ ਸਮਝਿਆ, ਕਹਿੰਦੇ ਉਹ ਜਿਹੜਾ ਮਰਨਾ ਸੀ ਉਹਦਾ ਜਿਹੜਾ ਭਾਵ ਸੀ ਉਹ ਸਾਡੇ ਹਿਰਦੇ 'ਚ ਪ੍ਰਗਾਸਿਆ, ਪ੍ਰਗਟ ਹੋ ਗਿਆ ਹੈ।
ਆਪ ਕੈਸੇ ਮਰਨ ਮਨ ਮਾਨਿਆ,
ਕੈਸੇ ਮਰਿਆ ਜਾਏ, ਮਰਨ 'ਤੇ ਮਨ ਮੰਨ ਗਿਆ, ਇਹ ਮਰਨ 'ਤੇ ਮਨ ਮੰਨ ਗਿਆ ਨਾ, ਇੱਕ ਛੁੱਟੀ ਲੱਗਦੀ ਹੈ। ਕਬੀਰ ਸਾਹਿਬ ਜਪ ਤਪ ਕਰਦੇ ਸੀ ਅਤੇ ਮਨ ਵਿੱਚ ਹੋਇਆ, ਬਾਣੀ ਹੋਈ ਕਿ ਸਹਿਜੋ ਬਾਈ ਜਿਹੜੀ ਹੈ ਉਹਦੀ ਅਵਸਥਾ ਤਾਂ ਬਹੁਤ ਉੱਚੀ ਹੈ। ਇਹ ਦੇਖਣ ਵਾਸਤੇ ਚਲੇ ਗਏ ਅੱਗੇ ਉਹ ਹੋਰ ਦੇਵੀਆਂ ਅਤੇ ਨਾਲੇ ਉਹ ਪਾਥੀਆਂ ਪੂਥੀਆਂ ਪੱਤੀਆਂ ਹੋਈਆਂ ਅਤੇ ਇੱਕ ਦੂਜੇ ਨਾਲ ਚੱਲ ਰਿਹਾ ਕਿ ਮੇਰੀਆਂ ਪਾਥੀਆਂ ਇਹ ਸੀ, ਤੇਰੀਆਂ ਇਹ ਸੀ, ਤੂੰ ਆਪਣੀਆਂ ਪਾਥੀਆਂ 'ਚ ਰਲਾ ਲਈਆਂ। ਉਹ ਇਹੋ ਜਿਹਾ ਖੇਲ ਕੀਤਾ। ਉਹ ਕਹਿਣ ਲੱਗੇ ਕਿ ਮੈਂ ਤਾਂ ਆਇਆ ਸੀ ਕਿ ਬੜੀ ਭਜਨ ਬਾਣੀ ਵਾਲੀ ਗੱਲ ਹੈ, ਇਹਨਾਂ ਦਾ ਤਾਂ ਪਾਥੀਆਂ ਦਾ ਹੀ ਝਗੜਾ। ਫਿਰ ਉਹ ਕਹਿਣ ਲੱਗੇ ਪਾਥੀਆਂ ਬਾਰੇ ਕਿਵੇਂ ਪਤਾ ਲੱਗੇ ਤੁਹਾਡੀਆਂ ਕਿ ਕਿਹਨਾਂ ਦੀਆਂ। ਸਹਿਜੋ ਬਾਈ ਕਹਿਣ ਲੱਗੀ ਜਿਹਨਾਂ ਪਾਥੀਆਂ ਦੀ ਮੈਂ ਸੇਵਾ ਕੀਤੀ ਹੈ ਨਾ, ਕੰਨ ਨੂੰ ਲਾ ਕੇ ਦੇਖ ਰਹੀ। ਜਿਹੜੇ ਕੰਨ ਨੂੰ ਲਾਇਆ, ਸ਼੍ਰੀ ਰਾਮ ਦੀ ਆਵਾਜ਼ ਆ ਰਹੀ, ਕਬੀਰ ਸਾਹਿਬ ਨੇ ਕਮਾਲ ਹੈ ਭਾਵ ਜਦੋਂ ਬਰਾਟ ਵਿੱਚ ਸਿਮਰਨ ਚਲੇ ਜਾਂਦਾ ਫਿਰ ਜੋ ਬੋਲਤ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹਦਾ ਹਰ ਪਾਸੇ ਇਸ ਵਾਸਤੇ ਕਹਿਣ ਲੱਗੇ ਕਮਾਲ ਦੀ ਗੱਲ ਹੈ। ਸੋ ਇਸ ਕਰਕੇ ਮਰਨੋ ਮਰਨ ਕਹੇ ਸਭ ਕੋਈ, ਮਰਨੇ ਮਰਨੇ ਦੀਆਂ ਗੱਲਾਂ ਸਾਰੇ ਕਹਿੰਦੇ ਹੈ ਅਤੇ ਅਸਲੀ ਮਰਨੇ ਦੇ ਤੱਤ ਨੂੰ ਕਹਿੰਦੇ ਜਾਣਿਆ। ਧੰਨ ਗੁਰੂ ਅਰਜਨ ਸਾਹਿਬ ਧਰਤੀ ਤਵੀ 'ਤੇ ਬੈਠੇ ਨਾ, ਕੋਈ ਅਪੀਲ ਕੀਤੀ, ਕੋਈ ਦਲੀਲ, ਜੋ ਕੋ ਵਕੀਲ ਦਾ ਸਹਾਰਾ ਲਿਆ ਮੇਰਾ ਬਚਾਅ ਹੋ ਜਾਏ। ਧਰਤੀ ਤਵੀ ਤੱਤਾ ਰੇਤ ਪੈ ਰਹੀ ਹੈ, ਮਰਨ ਦੀਆਂ ਗੱਲਾਂ ਸਾਰੇ ਕਰਦੇ ਹੈ, ਦੱਸਿਆ ਨਾ ਕਿਸ ਤਰ੍ਹਾਂ ਦਾ ਮਰਨਾ, ਇੱਕ ਮਿਸਾਲ ਬਣਾ ਕੇ ਦਿਖਾ ਦਿੱਤੀ। ਨੌਵੇਂ ਪਾਤਸ਼ਾਹ ਕੋਈ ਵਕੀਲ ਕੀਤਾ ਇਹੀ ਤਾਂ ਨਿਰਦੋਸ਼ ਆ ਜਾਂ ਮੁਕੱਦਮਾ ਲੜਿਆ ਜਾਏ ਜਾਂ ਗੁਰਜੀ ਦਰਖਾਸਤ ਦਿੱਤੀ ਹੋਵੇ ਅਤੇ ਜਾਂ ਕੋਈ ਦਲੀਲਬਾਜ਼ੀ, ਉਹਨਾਂ ਦਾ ਜਿਹੜਾ ਇਹ ਸ਼ਹੀਦ ਹੋਣਾ ਇਹ ਦੋਵਿਆਂ ਦੀ ਰੱਖਿਆ ਵਾਸਤੇ ਹੈ। ਦਿੱਲੀ 'ਚ ਇੱਕ ਹੁਕਮਰਾਨ ਮਰਿਆ ਸੀ, ਨਾਲ ਕਿੰਨਿਆਂ ਨੂੰ ਲੈ ਡੁੱਬਿਆ, ਗੱਜ ਕੇ ਬੋਲੋ
ਸਤਨਾਮ,
ਕਈਆਂ ਦਾ ਮਰਨਾ ਦੋਵਿਆਂ ਦੇ ਅਜਾੜੇ ਦਾ ਕਾਰਨ ਹੈ। ਗੁਰੂ ਮਹਾਰਾਜ ਦਾ ਸ਼ਹੀਦ ਹੋਣਾ ਦੋਵਿਆਂ ਨੂੰ ਜੀਵਨ ਦੇਣ ਦਾ ਕਾਰਨ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਹੈ ਪੜੋ ਭਾਈ,
ਅਬ ਕੈਸੇ ਮਰੋ ਮਰਨ ਮਨ ਮਾਨਿਆ,
ਕਿਸ ਤਰ੍ਹਾਂ ਮਰਿਆ ਜਾਏ। ਕਹਿੰਦੇ ਗੁਰੂ ਦੇ ਹੁਕਮ ਵਿੱਚ ਸ਼ਬਦ ਦੀ ਕਸਵੱਟੀ ਚੱਲ ਕੇ, ਜਿਸ ਤਰ੍ਹਾਂ ਪੰਜ ਪਿਆਰਿਆਂ ਦਾ, ਚਾਰ ਸਾਹਿਬਜ਼ਾਦਿਆਂ ਦਾ, 40 ਮੁਕਤਿਆਂ ਦਾ ਇਹ ਹੁਕਮ ਵਿੱਚ ਹੈ ਨਾ। ਹੁਕਮ ਵਿੱਚ ਅੱਜ ਅਰਦਾਸ ਵਿੱਚ ਉਹਨਾਂ ਦਾ ਨਾਂ ਹੈ, ਚਾਰ ਸਾਹਿਬਜ਼ਾਦਿਆਂ ਦਾ ਵੀ ਹੈ, ਪੰਜਾਂ ਪਿਆਰਿਆਂ ਦਾ ਵੀ ਹੈ, 40 ਮੁਕਤਿਆਂ ਦਾ ਵੀ ਹੈ, ਤਥਾ ਹੋਰ ਜਿਹੜੇ ਬੇਅੰਤ ਹੋਏ ਹੈ ਫਿਰ ਉਹ ਖੁੱਲ੍ਹੇ ਸਾਰਿਆਂ ਦਾ ਹੀ ਨਾਂ ਆ, ਕਿਉਂਕਿ ਸ਼ਬਦ ਵਿੱਚ ਜਦੋਂ ਜੈਤੋਂ ਜੀ ਦਾ ਮੋਰਚਾ ਲੱਗਿਆ ਉਹਨਾਂ ਸਿੰਘਾਂ ਨੂੰ ਉਹ ਪੁੱਠੇ ਲਟਾ ਕੇ ਨਾ ਉੱਤੇ ਘੋੜੇ ਦੜਾਉਂਦੇ ਸੀ, ਉਹਨਾਂ ਦੀਆਂ ਪਿੱਠਾਂ ਦੇ ਉੱਤੇ ਘੋੜੇ ਦੜਾਉਂਦੇ ਸੀ। ਇਹ ਮਰਨਾ ਹੈਰਾਨ ਹੁੰਦੇ ਸੀ, ਹੁਣ ਉੱਥੇ ਕੋਈ ਲਾਲਚ ਜਾਂ ਕੋਈ ਸਵਾਰਥ ਐਸਾ ਤਾਂ ਹੈ ਨਾ। ਮਰਨ ਦੀਆਂ ਗੱਲਾਂ ਸਾਰੇ ਕਰਦੇ। ਪੰਜਾ ਸਾਹਿਬ ਇਹੀ ਸੀਗਾ ਕਿ ਸੰਗਤ ਜਾ ਰਹੀ ਹੈ ਲੰਗਰ ਛਕਾਉਣਾ, ਭਾਈ ਕਰਮ ਸਿੰਘ ਆਦਿਕ ਰੇਲ ਦੇ ਮੂਹਰੇ ਲੰਮੇ ਪੈ ਗਏ, ਇੱਕ ਤਾਂ ਆਤਮਘਾਤ ਕਰਦੇ ਹੈ, ਕਾਸ਼ ਦੀ ਮਸ਼ੂਕੀ ਵਿੱਚ ਮਰ ਜਾਂਦੇ ਹੈ, ਜਾਂ ਕਰਜ਼ਾ ਜ਼ਿਆਦਾ ਚੱਕ ਲਿਆ, ਦੇਣਾ ਹੋਇਆ ਫਿਰ ਪਾ ਲੈ ਰਿਹਾ, ਜ਼ਹਿਰ ਘੋਲ ਕੇ ਮਰ ਗਿਆ, ਇਹੋ ਜਿਹਾ ਮਰਨਾ। ਇਹ ਮਰਨਾ ਕਾਹ ਲਈ ਸੀ? ਅਤੇ ਸੰਗਤ ਨੂੰ ਲੰਗਰ ਛਕਾਉਣਾ, ਸੇਵਾ ਕਰਨੀ, ਇਹ ਮਰਨ ਦਾ ਫਰਕ ਹੈ ਕਿ ਨਹੀਂ? ਇਹ ਮਰਨ ਦਾ ਬਹੁਤ ਫਰਕ ਹੈ। ਫਿਰ ਪੜੋ ਇਹਨੂੰ,
ਅਬ ਕੈਸੇ ਮਰੋ ਮਰਨ ਮਨ ਮਾਨਿਆ,
ਕੈਸੇ ਮਰਿਆ ਜਾਏ ਮਰਨ ਨੂੰ ਮਨ ਮੰਨ ਰਿਹਾ। ਬੰਦਾ ਬਹਾਦਰ ਲੈ ਲਓ, ਬਾਬਾ ਬਾਜ ਸਿੰਘ ਲੈ ਲਓ, ਨਾਲ ਦੇ ਸ਼ਹੀਦ ਲੈ ਲਓ, ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ 3.5 ਜਾਂ 4 ਸਾਲ ਦਾ ਪੁੱਤਰ ਲੈ ਲਓ, ਮਾਤਾ ਜੀ ਲੈ ਲਓ, ਸਾਹਿਬਜ਼ਾਦੇ ਲੈ ਲਓ, इतिहास विच बेअंत शिक्षित जड़ा भी शहीद या घट नहीं हुंदा, सारे महान ही हुंदे। पर असीं शहीद भी वंड लाया जातां दे तौर ते, ये साड़ी जात दा सी, ये साड़ी संपर्दा दा सी, असीं भी वंड पा ली, साड़े चे दवैश खड़ी हो गई। शहीद ने ते अपना आप कुरबान कर दिता, तो असीं ये भी वंडियां पा लईआं। तो जिहड़ा अपनी बरादरी दा सी उहदे नाल लिखता श्रोमणी शहीद, तो बाकी शहीद श्रोमणी नहीं, शहीद सारे श्रोमणी होंगे। बरादरिया ना जोड़ लिया इन्होंने, मरीज ते शहीद का किसी बरादरी ना किसी संपर्दा मुतलक नहीं होंदा, वो सारे विश्व का सांझा होंदा, क्योंकि उहदा जिहड़ा जीवन आ वह सारियां दे भले सारियां दी कल्याण वास्ते होंदा। सो इस वास्ते भगत जी दस रहे कि ऐसा जड़ा मरना, कबीर मोहे मरने का चाव है, मरो तो हर कै द्वार, मत कोई पूछे कौन है परा हमारे बार। ये तो साड़ी संपर्दा ना, साड़े जथेबंदी का कितो महान शहीद है, ते जे वो खुला ही आया कोई बलिदान दे गया उहदा ही नां ही नहीं लैंदे, उहदे परिवार की भी सार नहीं लैंदे, क्योंकि अपने ना नहीं लैंदे, उहदा मदद भी उहदी करनी जिहड़ा साढ़े नाल संबंधित है। जिहड़े साढ़े नाल संबंधित नहीं उहदे लई कोई एड सहायता कोई मदद नहीं, हुंदा सी इत्थे खड़ गए ते दिन भी असीं इसे तरह मनाउण लग पए हां बरादरियां दे हिसाब दे नाल। जिहड़े शहीद आ उह तां समुची कौम दा सरमाया, पर असीं कौम दे नहीं रहण दिते, आपू अपने बरादरी दे बना लिया। गुरुद्वारे भी इवें बनाई जाने आपू अपनियां बरादरियां दे, जिहदा नाम गुरु दा द्वारा, कि तू विच किधरों आ गया, गुरद्वारा गुरु दा द्वारा, हुण अपने विच लत्त अड़ा ले। ये पत्ती का गुरुद्वारा, ये फलानी बरादरी का गुरुद्वारा, ये फलाने जथेबंदी का, दसवें पातशाह की जथेबंदी कड़ी हुई, महाराज का भी तो कोई जथा होए गए। सो इस वास्ते कि जे महाराज नूं ये हुंदा, अज इन्हें भगत आ, जे इस ढंग ना होंगे पे तो गुरु ग्रंथ साहिब जी नूं सन्मान मिलता ही ना। कि महाराज ने तो जड़े देखिया नहीं कि केड़ी जात दा, केड़ी संपर्दा दा, केड़े देश दा, केड़े इलाके दा, जड़ा भी योग मोती सी उस नूं इस सूत्र विच फरो के गुरु ग्रंथ साहिब तैयार कर दिता। ते गुरु ग्रंथ साहिब नूं महान क्यों कहने हैं, क्योंकि इहदे च द्वैत बाद नहीं है, गज के बोलो
सतनाम,
ये एकता का स्रोत है। ग्रंथ तो होर भी बहुत है, किसी चौर झुलदा इहदा सत्कार क्यों, ये सर्व सांझी गुरबाणी क्यों कहिंदे, इहदे च भेद नहीं रखिया। पर असीं हुण इस तरह का माहौल बनाई जाने। सो सतगुर सच्चे पातशाह की बाणी द्वारा कहिंदे ये जिहड़ा मरो ऐसे मरो, इस तरह गुरु के हुक्म विच जीवत भाव हंकार वालों मर जाना। कहिंदे ना कि बाबा गुरमुख सिंह जी कार सेवा वाले महापुरख होए, उन्होंने बेनती की कि जिहड़ा जीवत भाव हंकार तो मर जाता वह सिख कहो जिहा हुंदा, यह कृपा कर दिओ, क्योंकि संतां ने आप कसवटियां बाबा बीर अमदास जी ने बहुत झलियां सी। कसवटी झल के सिख बनता, कसवटी झल के साध बनता, ਹੁਣ ਅਸੀਂ ਆਪੇ ਟੀਚਰ ਹਾਂ ਅਤੇ ਆਪੇ ਮਾਸਟਰ ਹਾਂ, ਆਪਣਾ ਸਰਟੀਫਿਕੇਟ ਆਪੇ ਲੈ ਲੈਂਦੇ ਹਾਂ, ਅਸੀਂ ਤਾਂ ਬੜਾ ਵੱਡੇ ਗੁਰਸਿੱਖ ਹਾਂ। ਇਹ ਤਾਂ ਇਮਤਿਹਾਨ ਦੱਸੇਗਾ ਤੂੰ ਹੈਗਾ ਕਿ ਨਹੀਂ ਹੈਗਾ। ਅਤੇ ਬਾਬਾ ਝੰਡਾ ਸਿੰਘ ਜੀ ਮਹਾਂਪੁਰਖਾਂ ਨੇ ਇੱਕ ਪੱਤਰਿਕਾ ਲਿਖੀ ਕਿ ਮੁਕਤਸਰ ਸਾਹਿਬ ਸ਼ਹੀਦਾਂ ਦੇ ਅਸਥਾਨ ਦੀ ਸੇਵਾ ਚੱਲ ਰਹੀ ਹੈ, ਮੁਕਤਿਆਂ ਦੇ ਅਸਥਾਨ ਦੀ। ਇੰਨੀ ਬਜਰੀ ਚਾਹੀਦੀ ਹੈ, ਇੰਨਾ ਸੀਮਿੰਟ ਚਾਹੀਦਾ, ਇੰਨੀ ਰੇਤ ਚਾਹੀਦੀ ਹੈ, ਇੰਨਾ ਸਰੀਆ ਚਾਹੀਦਾ, ਇਹ ਭੇਜ ਦਿਓ, ਲੈ ਕੇ ਆ ਜਾਓ। ਬਾਬਾ ਝੰਡਾ ਸਿੰਘ ਜੀ ਉਹ ਸਾਰਾ ਸਮਾਨ ਲੈ ਕੇ ਹਾਜ਼ਰ ਹੋ ਗਿਆ, ਮਹਾਂਪੁਰਖ ਦਾਸ ਝੰਡਾ ਸੇਵਾ ਵਿੱਚ ਹਾਜ਼ਰ ਹੈ। ਕਹਿੰਦੇ ਤੈਨੂੰ ਬਹੁਤ ਹੰਕਾਰ ਹੈ ਕਿ ਮੇਰੇ ਮਗਰ ਬੜੀ ਸੰਗਤ ਮਾਇਆ ਧਾਰੀਆਂ ਦੀ ਹੈ, ਤੈਨੂੰ ਕਿਨ ਕਿਹਾ, ਇੱਥੇ ਕੀ ਕਮੀ ਸੀ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਸਾਨੂੰ ਨਹੀਂ ਲੋੜ, ਇਹ ਲੈ ਜਾ ਸਾਰਾ ਕੁਛ। ਉਹ ਪ੍ਰੇਮੀ ਕਹਿਣ ਲੱਗੇ ਮਹਾਰਾਜ ਤੁਹਾਡੇ ਜੀਵਨ ਵਿੱਚ ਚਿੱਠੀ ਹੈ, ਆਪ ਸੰਤਾਂ ਨੇ ਲਿਖੀ ਹੈ, ਮੈਂ ਲੈ ਕੇ ਗਿਆ ਤੁਹਾਡੇ ਕੋਲ, ਚਿੱਠੀ ਦਿਖਾਓ ਕਿ ਮਹਾਰਾਜ ਆ ਤੁਸੀਂ ਆਪ 'ਤੇ ਹੁਕਮ ਭੇਜਿਆ। ਸੁਣ ਲਓ ਸੰਤ ਝੰਡਾ ਸਿੰਘ ਕਹਿੰਦੇ ਮਹਾਰਾਜ ਇਹ ਬੁੱਧੂ ਝੰਡੇ ਨੂੰ ਕੋਈ ਅਕਲ ਨਹੀਂ, ਕੋਈ ਗਲਤੀ ਹੋਈ ਤਾਂ ਮਾਫ ਕਰ ਦਿਓ, ਕਹਿੰਦੇ ਵਾਪਸ ਲੈ ਜਾ, ਵਾਪਸ ਲੈ। ਬਾਜ ਤਾੜੀ ਮਾਰ ਕੇ ਹੱਸ ਪਏ, ਕਹਿੰਦੇ ਦੇਖ ਲਿਆ ਜਿਹੜਾ ਜੀਵਤ ਭਾਅ ਤੋਂ ਮਰਿਆ ਹੁੰਦਾ, ਮੋਹਰੇ ਕੋਈ ਦਲੀਲ ਦਿੱਤੀ, ਕੋਈ ਵਕਾਲਤ ਕੀਤੀ, ਕੋਈ ਬੇਇੱਜ਼ਤੀ ਸਮਝੀ, ਮੈਂ ਲੈ ਕੇ ਆਇਆ ਸੀ ਮੇਰੀ ਨਰਾਦਰੀ ਕਰ ਦਿੱਤੀ। ਕਹਿੰਦੇ ਇਹ ਹੈ ਮਰਨ, ਹੁਕਮ ਦੀ ਪੜ੍ਹਾਈ, ਆਪਣੀ ਹੋਂਦ ਮਿਟਾ ਲੈਣ। ਅੱਜ ਹਰ ਇੱਕ ਬੰਦਾ ਆਪਣੀ ਹੋਂਦ ਬਣਾਉਣ ਲੱਗਿਆ ਹੋਇਆ ਕਿ ਅਸੀਂ ਵੀ ਕੁਝ ਹਾਂ, ਪਰ ਗੁਰੂ ਨਾਨਕ ਸਾਹਿਬ ਦੇ ਘਰੋਂ ਉਦੋਂ ਕੁਝ ਪ੍ਰਾਪਤੀ ਹੁੰਦੀ ਹੈ ਜਿਸ ਵੇਲੇ ਫਿਰ ਇੱਥੇ ਆ ਜਾਈਏ ਨਾ ਸਦਨਾ, ਜਿੱਥੇ ਕਹਿ ਰਿਹਾ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਜੇ ਇੱਥੇ ਆ ਜਾਂਦਾ ਫਿਰ ਕੁਝ ਖੈਰ ਪੈਂਦੀ। ਧੰਨ ਗੁਰੂ ਨਾਨਕ ਪਾਤਸ਼ਾਹ ਪੁੱਛਿਆ ਸੀ ਨਾ ਭਾਈ ਸੰਗਤੀਆ ਜੀ ਆਏ, ਮਰਦਾਨਾ ਜੀ ਨੇ ਕਿਹਾ ਮਹਾਰਾਜ ਸਿੱਖ ਕਿਹਨੂੰ ਕਹਿੰਦੇ? ਕਹਿੰਦੇ ਦੇਖਣਾ, ਕਹਿੰਦੇ ਕਿਰਪਾ ਕਰੋ ਭਾਈ ਸੰਗਤੀਆ ਜੀ ਆ। ਭਾਈ ਸੰਗਤੀਆ ਜੀ ਹੁਕਮ ਮੰਨੋਗੇ? ਕਹਿੰਦੇ ਮਹਾਰਾਜ ਜਨਮੇ ਹੀ ਹੁਕਮ ਮੰਨਣ ਲਈ ਹੋਇਆ, ਹੁਕਮ ਮੰਨਣ ਵਾਸਤੇ ਅਤੇ ਸਿੱਖ ਬਣੀ ਦਾ। ਸਿੱਖ ਉਹ ਹੀ ਆ ਜਿਹੜਾ ਹੁਕਮ ਮੰਨਦਾ, ਸਿੱਖਿਆ ਲੈਂਦਾ, ਸਿੱਖਿਆ 'ਤੇ ਚੱਲਦਾ, ਜਿਹੜਾ ਆਪਣੀ ਮਰਜ਼ੀ ਕਰਦਾ ਉਹ ਸਿੱਖ ਥੋੜ੍ਹੀ ਹੈ। ਕਮਾਉਂਦੇ ਸਾਰੇ ਸਿੱਖ ਹੈ, ਧੜਾ ਧੜ ਰੂਮਾਂ ਦੀ ਬੇਅਦਬੀ ਕਰ ਰਹੇ ਹੈ, ਨਸ਼ੇ ਪੱਤੇ ਕਰ ਰਹੇ ਹੈ, ਫੈਸ਼ਨ ਪ੍ਰਸਤੀ ਕਰ ਰਹੇ ਹੈ, ਅਸੀਂ ਸਿੱਖ ਹਾਂ, ਕਿਹਦੇ ਸਿੱਖ ਹਾਂ ਤੁਸੀਂ, ਕਿਹਦੇ ਸਿੱਖ ਹਾਂ? ਸਿੱਖ ਬਣਨ ਵਾਸਤੇ ਤਾਂ ਫਿਰ ਸਾਰੀਆਂ ਮਨਮਤਾਂ ਤਿਆਗਣੀਆਂ ਪੈਣਗੀਆਂ, ਫਿਰ ਇਹ ਸਿੱਖ ਬਣੇਗਾ? ਮਨਮਤਾਂ ਸਾਰੀਆਂ ਕਰੀ ਜਾਂਦਾ ਫਿਰ ਤੂੰ ਕਹੀ ਜਾਂਦਾ ਮੈਂ ਸਿੱਖ ਹਾਂ। ਕਹਿੰਦੇ ਹੁਕਮ ਮੰਨਣ ਵਾਸਤੇ ਜਨਮ ਹੋਇਆ, ਪਾਤਸ਼ਾਹ ਕਹਿੰਦੇ ਫਿਰ ਚਿਖਾ ਚਿਣ ਲੈ, ਚਿਖਾ ਚਿਣ ਲਈ, ਅੱਗ ਲਾ ਦੇ, ਅੱਗ ਲਾ ਤੀ ਵਿੱਚ ਸੜ ਕੇ ਮਰ ਜਾ। ਭਾਈ ਸੰਗਤੀਆ ਜੀ ਸੱਤ ਵਜਨ ਕਹਿ ਕੇ ਵਿੱਚ ਬੈਠ ਗਏ। ਮਰਦਾਨਾ ਜੀ ਨੇ ਬੇਨਤੀ ਕੀਤੀ ਗਰੀਬ ਨਿਵਾਸ, ਬਾਲਕ ਕਿਤਨਾ ਸੁਨੱਖਾ ਸੀ, ਬੜਾ ਹਰਮਨ ਪਿਆਰਾ ਸੀ, ਇਹ ਕੀ ਕੌਤਕ ਵਰਤਾਇਆ, ਜੇ ਆਪ ਜੀ ਦਾ ਹੁਕਮ ਮੰਨਦਾ ਸੀ ਅਤੇ ਅਜਿਹਾ ਤਾਂ ਨਹੀਂ ਕਰਨਾ ਚਾਹੀਦਾ ਸੀ। ਮਹਾਰਾਜ ਕਹਿੰਦੇ ਸਤ ਕਰਤਾਰ ਕਹੀਦਾ, ਸਤ ਵਚਨ ਕਹੀਦਾ ਮਰਦਾਨਾ ਜੀ। ਕਿਹਾ ਬਲ ਗਈ, ਰਾਤ ਹੋ ਗਈ, ਸਮਾਂ ਬੀਤ ਗਿਆ। ਹਜ਼ੂਰ ਕਹਿਣ ਲੱਗੇ ਮਰਦਾਨਾ ਜੀ ਚਿਖਾ ਨੂੰ ਵਧਾਓ। ਕਹਿੰਦੇ ਮਹਾਰਾਜ ਆਪ ਦਾ ਖਿਆਲ ਹੋਏਗਾ ਕਿ ਫੁੱਲ ਚੁਣੇ ਜਾਣ। ਉਹ ਦੰਦ ਵੀ ਸਾਡੇ ਦੁੱਧ ਹੀ ਸੀ, ਅਲੂਏ ਸੀ, ਉੱਥੋਂ ਕੀ ਲੱਜਣਾ ਲਿਜਾਉਣਾ, ਉੱਥੋਂ ਕੀ ਲੱਜਣਾ ਲਿਜਾਉਣਾ। ਕੁਝ ਲੱਜਣ ਨੂੰ ਨਹੀਂ ਹੁਕਮ ਮੰਨੇਗਾ। ਜਦੋਂ ਰਾਖ ਦਾ ਢੇਰ ਪਰੇ ਹਟਾਇਆ, ਇਉਂ ਚੌਂਕੜਾਂ ਮਾਰੀ ਬੈਠੇ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਬੋਲਿਆ। ਮਹਾਰਾਜ ਤਾਂ ਜੀਵਤ ਆ, ਕਹਿੰਦੇ ਹਾਂ ਜਿਹੜਾ ਜੀਵਤ ਭਾਵ ਹੰਕਾਰ ਤੋਂ ਮਰ ਜਾਏ ਨਾ, ਉਹ ਕਦੀ ਮਰਦਾ ਹੀ ਨਹੀਂ। ਇਹ ਜਿੰਨੇ ਦੇਵਤੇ ਉਹ ਵੀ ਉਹਦੇ ਖਿਦਮਤਕਾਰ ਬਣ ਜਾਂਦੇ ਆ। ਆਪੇ ਪਾਵਕ ਆਪੇ ਪਵਨਾ, ਯਾਰੇ ਖਸਮ ਤਾਂ ਰੱਖੈ ਕਵਨ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਲ ਹੈ। ਨਿਰਧਨ ਕੋ ਤਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬਹੁਤ ਪਾਇਓ ਹਰ ਨਾਮ, ਕਰੀ ਕਿਰਪਾ ਕਿਰਪਾਲੇ। ਨੈਨੀ ਛਦੰਤੀ ਸ਼ਾਸਤਰਾਣੀ, ਨੈਨਨ ਦਸਤੀ ਪਾਵਕਾ, ਨਚ ਕਰੇ ਦੰਤੀ ਚਾ ਆਪੋ, ਨਾ ਸ਼ੋਸ਼ੀ ਤਾਂ ਮਾਰੂ ਤਾਂ। ਕੋਈ ਹਥਿਆਰ ਕੱਟ ਨਹੀਂ ਸਕਦਾ, ਕੋਈ ਅੱਗ ਸਾੜ ਨਹੀਂ ਸਕਦੀ, ਕੋਈ ਪਾਣੀ ਡੋਬ ਨਹੀਂ ਸਕਦਾ, ਕੋਈ ਸਵਾ ਹਵਾ ਸੁਕਾ ਉਡਾ ਨਹੀਂ ਸਕਦੀ। ਪਰ ਇੱਥੇ ਪਹੁੰਚ ਜਾਏ, ਇਹ ਗੱਲਾਂ ਦੀ ਪੜ੍ਹਾਈ ਨਹੀਂ ਤਾਂ ਗੱਲਾਂ ਬਹੁਤ ਕਰਦੇ ਅੱਗੇ ਜੀ। ਪਾਠ ਨਾ ਜਿੱਤ ਹੋ ਗਈ, ਜਿੱਤ ਨਹੀਂ ਹੋਈ। ਜਿਹੜੀਆਂ ਮਾਰੀ ਦੀਆਂ ਜਿੱਤਾਂ ਹੋਈਆਂ ਉਹ ਪਾਠ ਦੀ ਬਰਕਤ ਨੇ ਹੁੰਦੀਆਂ ਸੀ। ਗੱਜ ਕੇ ਬੋਲੋ ਸਤਨਾਮ ਨਾਮ। ਅੱਜ ਕੱਲ੍ਹ ਸਾਡੇ ਪ੍ਰਚਾਰਕਾਂ ਦਾ ਹੀ ਕੋਈ ਵਿਸ਼ਵਾਸ ਨਹੀਂ ਰਹਿ ਗਿਆ, ਦੁਨੀਆਂ ਤੋਂ ਕੀ ਗੱਲ ਕਰਨੀ। ਇਤਿਹਾਸ ਸੁਣਾਉਂਦੇ ਵੀ ਆ ਲੋਕ ਇਹਨਾਂ ਚੀਜ਼ਾਂ 'ਤੇ, ਉਹਨਾਂ ਨੂੰ ਸਤਿਕਾਰ ਪਿਆਰ ਵੀ ਦਿੰਦੇ ਆ, ਉਸੇ ਚੀਜ਼ ਦੀ ਆਲੋਚਨਾ ਵੀ ਕਰੀ ਜਾਂਦੇ ਆ। ਜਿਹੜੇ ਇਤਿਹਾਸ ਬਾਣੀ ਦੇ ਸਿਰ 'ਤੇ ਸਤਿਕਾਰ ਪਿਆਰ ਟੁਕੜੇ ਮਿਲਦੇ ਆ, ਉਸੇ 'ਤੇ ਕਿੰਤੂ ਕਰੀ ਜਾ ਰਿਹਾ। ਇਹ ਸਾਡਾ ਹਾਲ ਬਣਿਆ ਹੋਇਆ। ਇਸ ਵਾਸਤੇ ਇਹ ਹੈ ਜੀਵਤ ਭਾਵ ਹੰਕਾਰ ਤੋਂ ਰਹਿਤ ਹੋਣਾ, ਇਹ ਇੱਕ ਮੌਤ ਹੈ। ਇਹ ਗੁਰਸਿੱਖਾਂ ਨੂੰ ਮਿਲਦੀ ਹੈ, ਹਰੇਕ ਨੂੰ ਨਹੀਂ ਮਿਲਦੀ। ਹੁਣ ਇਹ ਤਾਂ ਕੋਈ ਗੱਲ ਮੰਨੇਗਾ ਨਹੀਂ ਕਿ ਖੋਪਰੀ ਲਈ ਹੋਵੇ ਅਤੇ 21 ਦਿਨ ਫਿਰ ਜੀਵਤ ਰਹਿ ਜਾਏ। ਪਰ ਭਾਈ ਤਾਰੂ ਸਿੰਘ ਜੀ ਰਹੇ ਇਤਿਹਾਸ ਗਵਾਹ ਆ। ਇਸ ਤਰ੍ਹਾਂ ਨੇ ਕਿੰਨੀਆਂ ਮਸਾਲਾਂ ਨੂੰ ਆਪਾਂ ਲਗੋ ਲਵਾਂਗੇ। ਸੁੰਮਣ ਦਾ ਲੈ ਲਓ, ਮੂਸਣ ਦਾ ਲੈ ਲਓ, ਇੱਕ ਪ੍ਰਸੰਗ ਨੇ, ਬੇਅੰਤ ਹਨ। ਹਾਂਜੀ,
ਆਪ ਕੈਸੇ ਮਰੋ ਮਰਨ ਮਨ ਮੰਨਿਆ।
ਕੈਸੇ ਮਰਿਆ ਜਾਏ, ਮਰਨ 'ਤੇ ਮਨ ਮੰਨ ਗਿਆ। ਬਾਕੀ ਤਾਂ ਮਰਨ ਤੋਂ ਡਰਦੇ ਆ, ਪਰ ਹੁਣ ਮੌਤ ਜਿਹੜੀ ਹੈ ਉਹ ਕਹਿੰਦੇ ਸਾਤੋਂ ਡਰਦੀ ਹੈ। ਗੁਰਸਿੱਖਾਂ ਤੋਂ ਮੌਤ ਡਰਦੀ ਹੈ, ਮੌਤ ਗੁਰਸਿੱਖਾਂ ਤੋਂ ਭੈ ਖਾਂਦੀ ਹੈ। ਉਹਨਾਂ ਦੀ ਅਵਸਥਾ ਇਤਨੀ ਦ੍ਰਿੜ ਵਿਸ਼ਵਾਸ। ਸੋ ਇਸ ਕਰਕੇ ਸੱਚੇ ਪਾ ਕਹਿੰਦੇ ਕੈਸੇ ਮਰੋ, ਇਸ ਤਰ੍ਹਾਂ ਮਰਿਆ ਜਾਏ। ਉਹ ਇਸ ਤਰ੍ਹਾਂ ਕਿ ਗੁਰੂ ਦੇ ਸ਼ਬਦ ਦੀ ਕਸਵੱਟੀ ਦੇ ਲਾ ਕੇ ਜਿਹੜਾ ਆਪਣੀ ਹੋਂਦ ਨੂੰ ਖਤਮ ਕਰਨਾ, ਇਸ ਤਰ੍ਹਾਂ ਦੀ ਮੌਤ ਦੁਆਰਾ ਮਰਿਆ ਜਾਏ।
ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ।
ਆ ਲੋਕ ਰੋਜ਼ ਆ, ਕੋਈ ਫਾਹਾ ਲੈ ਕੇ ਮਰ ਗਿਆ, ਕੋਈ ਸੱਪ ਦੇ ਡੰਗ ਨਾ ਮਰ ਗਿਆ, ਕੋਈ ਸ਼ੇਰ ਵਗਿਆੜ ਨੇ ਮਾਰਤਾ, ਕੋਈ ਉਮੇ ਮਰ ਗਿਆ। ਇਹ ਦੁਨੀਆ ਮਰ ਮਰ ਜਾ ਰਹੀ ਹੈ, ਇਹਨੀ ਮੌਤ ਦੇ ਅਸਲੀ ਭਾਵ ਨੂੰ ਨਹੀਂ ਜਾਣਿਆ ਹੈ। ਵਿਸਰਾਮ ਦੇ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ।
ਮਰਨ ਮਰਨ ਕਹੇ ਸਭ ਕੋਈ,
ਮਰਨ ਮਰਨ ਦੀਆਂ ਗੱਲਾਂ ਸਾਰੇ ਕਹਿੰਦੇ ਆ, ਪਰ ਜਿਹੜਾ ਮਰਨ ਦਾ ਤਾਤਪਰਜ ਭੇਦ ਆ, ਇਹਨੂੰ ਕੋਈ ਬਿਰਲਾ ਹੈ ਮਾਂ ਦਾ ਪੁੱਤ ਜਾਣਦਾ? ਉਹ ਤਾਂ ਬਿਰਲਾ ਜਾਣਦਾ ਨਾ, ਸਾਹਿਬਜ਼ਾਦੇ ਦੀਵਾਰਾਂ ਵਿੱਚ ਚਿਣੇ ਜਾ ਰਹੇ ਹੈ, ਮਰਨ ਦੇ ਰਾਜ ਨੂੰ ਜਾਣਿਆ ਨਾ। ਜੇ ਮਰਨ ਦਾ ਰਾਜ ਨਾ ਜਾਣਿਆ ਹੁੰਦਾ ਫਿਰ ਤਾਂ ਲਾਲਚ ਵੀ ਮਿਲਦੇ ਸੀ, ਕੁਰਸੀਆਂ ਵੀ ਮਿਲਦੀਆਂ ਸੀ, ਪਦਵੀਆਂ, ਪਰ 4 ਦਿਨ ਦੀ ਜ਼ਿੰਦਗੀ ਜੀ ਕੇ ਫੇਰ ਮੌਤ ਨਾ ਸੋਹਣੀ। ਮੌਤ ਤਾਂ ਇੱਕ ਦਿਨ ਆਉਣੀ ਹੈ। ਜੇ ਅਸੂਲ ਧਰਮ ਅਖਲਾਕ ਤੋਂ ਗਿਰ ਜਾਏ ਮੌਤ ਫਿਰ ਵੀ ਆਉਣੀ ਹੈ, ਅਤੇ ਜੇ ਧਰਮ ਵਿੱਚ ਰਹਿ ਕੇ ਮਰਿਆ ਜਾਏ, ਸ਼ਹੀਦ ਹੋਇਆ ਜਾਏ, ਉਹ ਮਰਨਾ ਜਿਹੜਾ ਸਫਲ ਹੈ। ਕਾਇਰ ਦੀ ਵੀ ਮੌਤ ਹੁੰਦੀ ਹੈ, ਗਦਾਰ ਦੀ ਵੀ ਮੌਤ ਹੁੰਦੀ ਹੈ, ਪਰ ਕੌਮ ਨੂੰ ਵੇਚ ਦਿੱਤਾ। ਕਾਇਰ ਧੋਖਾ ਦੇ ਕੇ ਭਗੌੜਾ ਹੋ ਗਿਆ, ਆਪਣੀ ਕੌਮ ਦਾ ਘਾਤ ਕਰਾ ਗਿਆ, ਮਰਿਆ ਤਾਂ ਫਿਰ ਵੀ ਹੈ, ਪਰ ਉਹਦਾ ਜਿਹੜਾ ਜੀਵਨ ਸੀ ਉਹ ਕਈਆਂ ਲਈ ਘਾਤਕ ਬਣਿਆ। ਗਦਾਰ ਆਦਮੀ 4 ਦਿਨ ਮਾਇਆ ਪਦਾਰਥਾਂ ਦੇ ਲਾਲਚ ਵਾਸਤੇ ਸ਼ਹੀਦੀ ਪ੍ਰਵਾਨਿਆਂ ਨੂੰ ਗ੍ਰਿਫਤਾਰ ਕਰਾ ਦਿੰਦੇ ਅਤੇ ਫਿਰ ਮਰਨਗੇ ਨਹੀਂ, ਜਾਂ ਲਾਲਚ ਵਿੱਚ ਆ ਕੇ ਦੀਨ ਧਰਮ ਤਿਆਗ ਬਹਿੰਦੇ ਹੈ, ਮਰਨਾ ਫਿਰ ਵੀ ਹੈ। ਅਤੇ ਫਿਰ ਜਿਹੜਾ ਧਰਮ ਵਿੱਚ ਰਹਿੰਦਿਆਂ ਹੋਇਆ ਮਰਨਾ, ਇਹ ਮਰਨਾ ਪ੍ਰਵਾਨ ਆ। ਮਰ ਤਾਂ ਜਾਣਾ, ਕਬੀਰ ਸਾਹਿਬ ਦੀਆਂ ਮੁਸ਼ਕਾਂ ਉਹਨਾਂ ਦੇ ਹਾਥੀ ਮੋਹਰੇ ਸੁੱਟ ਦਿੱਤਾ ਗਿਆ। ਗੁਰੂ ਮਹਾਰਾਜ ਰਹੇਲ ਖੰਡ ਵਿੱਚ ਗਏ, ਕਿਵੇਂ ਵੇਚਦਾ ਰਿਹਾ ਅਤੇ ਉਹ ਲਾਜਵਰਤ ਮਹਾਰਾਜ ਬੈਠੇ ਸੀ, ਇੱਕ ਚੋਲਾ ਉਤਰਿਆ, ਕੁਰਾਨ ਦੇ 30 ਸੁਪਾਰੇ, 5 ਬੋਲੀਆਂ ਦੇ ਸ਼ਬਦ ਮਹਾਰਾਜ ਨੇ ਪਹਿਨ ਲਿਆ। ਉਹ ਝਿਲਮਿਲ ਝਿਲਮਿਲ ਲਿਸ਼ ਕੇ ਅਗੰਮੀ ਚੀਜ਼ ਸੀ, ਇਹਦਾ ਕੌਤਕ ਹੀ ਸੀ ਮਹਾਰਾਜ ਦਾ। ਉਹ ਜਿਹਨੇ ਦੇਖਿਆ ਤਾਂ ਰਾਜੇ ਲਾਜਵਰਧ ਨੂੰ ਦੱਸਿਆ, ਇੱਕ ਫਕੀਰ ਬੈਠਾ ਉਹਦੇ ਗਲ ਵਿੱਚ ਇਸ ਤਰ੍ਹਾਂ ਦਾ ਚੋਲਾ ਹੈ, ਇਹ ਰਾਜੇ ਨੂੰ ਲੈਣਾ ਚਾਹੀਦਾ। ਰਾਜੇ ਨੇ ਹੁਕਮ ਚਾੜਤਾ, ਉਹਨੂੰ ਕਹੋ ਫਕੀਰ ਨੂੰ ਇਹ ਚੋਲਾ ਦੇ ਦੇ। ਉਹ ਆ ਗਏ, ਅਮਲਾ ਫੈਲਾ, ਸੰਤ ਜੀ ਇਹ ਚੋਲਾ ਦੇ ਦਿਓ ਸਾਡੇ ਰਾਜੇ ਵਾਸਤੇ। ਕਹਿੰਦੇ ਰਾਜੇ ਕੋਲ ਚੋਗਿਆਂ ਦੀ ਕਮੀ ਹੈ, ਜੇ ਇਸੇ ਚੋਲੇ ਦੇ ਨਾਲ ਉਹਦੀ ਡਰੈਸ ਪੂਰੀ ਹੁੰਦੀ ਹੈ ਤਾਂ ਲਾਹ ਕੇ ਲੈ ਜਾਓ। ਉਹ ਲਾਉਣ ਤਾਂ ਲਹੇ ਨਾ, ਰਾਜੇ ਨੂੰ ਕਹਿੰਦੇ ਲਹਿੰਦਾ ਨਹੀਂ ਜੀ, ਉਹ ਤਾਂ ਕੋਈ ਚੇਟਕੀ ਫਕੀਰ ਆ। ਕਹਿੰਦੇ ਇਹਨੂੰ ਨਦੀ ਦੇ ਵਿੱਚ ਮੁਸ਼ਕਾਂ ਬਣ ਕੇ ਸੁੱਟ ਦਿਓ। ਨਦੀ ਵਿੱਚ ਸੁੱਟ ਗਏ, ਮਹਾਰਾਜ ਬਾਹਰ ਬੈਠੇ। ਕਹਿੰਦੇ ਉਹ ਤਾਂ ਬਾਹਰ ਬੈਠਾ। ਕਹਿੰਦੇ ਫਿਰ ਇਹਨੂੰ ਅੱਗ ਦੇ ਵਿੱਚ ਲੱਕੜਾਂ ਦਾ ਢੇਰ ਵਿੱਚ ਬਾਲ ਕੇ ਅਗਨ ਭੇਟ ਚੰਡਾ ਪ੍ਰਚੰਡ ਕਰ ਦਿਓ। ਉਹ ਗਾਇਕ ਮਹਾਰਾਜ ਫਿਰ ਬੈਠੇ। ਫਿਰ ਇਹਨੂੰ ਪੱਥਰਾਂ ਦੇ ਵਿੱਚ ਨੱਪ ਦਿੱਤਾ ਜਾਏ, ਫਿਰ ਬੈਠੇ। ਭਾਵ ਸਾਰੇ ਉਪਾਵ ਕੀਤੇ, ਸਾਰੇ ਉਪਾਵ ਫੇਲ ਹੋ ਗਏ। ਫਕੀਰ ਕਹਿੰਦੇ ਮਹਾਰਾਜ ਉਹ ਤਾਂ ਕੋਈ ਪੂਰਨ ਫਕੀਰ ਹੈ, ਮਾਫ਼ੀ ਮੰਗ ਲਓ ਨਹੀਂ ਤੁਹਾਡਾ ਰਾਜ ਗਰਕ ਹੋ ਜਾਏਗਾ। ਇਹ ਲਾਜਵਰਧ ਰਾਜਾ ਆਪ ਆਇਆ, ਅੱਲਾ ਦੇ ਦਰਵੇਸ਼ ਮੁਆਫ ਕਰ ਦਿਓ। ਉਹ ਕਹਿੰਦੇ ਮੁਆਫ਼ੀ ਇਵੇਂ ਕਿਵੇਂ ਸਹਿ ਨਹੀਂ, ਇਹ ਰਾਜਾ ਜਿਹੜਾ ਇਹ ਪਰਜਾ ਦੀ ਰੱਖਿਆ ਵਾਸਤੇ ਹੈ, ਇਹਨਾਂ 'ਤੇ ਜ਼ੁਲਮ ਕਰਨਾ ਬੰਦ ਕਰ ਦੇ, ਇਹਨਾਂ ਦੀ ਜਾਨ ਮਾਲ ਹਰ ਪ੍ਰਕਾਰ ਰੱਖਿਆ ਅਤੇ ਧਰਮ ਦੀ ਸੁਤੰਤਰਤਾ ਦਿੱਤੀ ਜਾਏ। ਅਤੇ ਰਾਜੇ ਨੂੰ ਧਰਮ ਵਾਲੇ ਪਾਸੇ ਲਾਇਆ। ਬਾਬਰ ਦਾ ਪ੍ਰਸੰਗ ਪੜ੍ਹ ਲਓ, ਇਬਰਾਹੀਮ ਦਾ ਪੜ੍ਹ ਲਓ, ਕਾਰੂ ਹਾਰੂ ਦਾ ਪੜ੍ਹ ਲਓ, ਇਹਦਾ ਬਹੁਤ ਵੱਡਾ ਇਤਿਹਾਸ ਹੈ। ਇਸ ਵਾਸਤੇ ਇਹ ਜਿਹੜੇ ਧੁੰਦ ਮਿਟੀ ਹੈ, ਵੈਸੇ ਤਾਂ ਧੁੰਦ ਪੈਂਦੀ ਹੈ, ਧੁੰਦ ਕਿਹੜੀ ਸੀ? ਅਗਿਆਨਤਾ ਦੀ। ਪ੍ਰਕਾਸ਼ ਕਿਹੜਾ ਸੀ? ਗਿਆਨ ਦਾ ਪ੍ਰਕਾਸ਼। ਅਗਿਆਨਤਾ ਦੀ ਧੁੰਦ ਵਿੱਚ ਬੜਬੜੇ ਪੱਧਰਵ ਕਰ ਰਹੇ ਸੀ ਨਾ ਇਹ ਰਾਜੇ ਲੋਕ, ਕਿੰਨਾ ਪਰਜਾ ਅਤੇ ਜ਼ੁਲਮ ਵਗੈਰਾ ਕਰਦੇ ਸੀ। ਉਹਨਾਂ ਦਾ ਪ੍ਰਗਟ ਹੋਣਾ ਇਹ ਅਗਿਆਨਤਾ ਦੀ ਨਿਵਿਰਤੀ ਕਰਕੇ, ਜਿਹੜਾ ਜ਼ੋਰ ਜ਼ੁਲਮ ਧੱਕਾ ਕਰਦੇ ਸੀ ਇਹਦੇ ਰੋਕਣ ਵਾਸਤੇ ਉਹਨਾਂ ਦਾ ਇਹ ਬਰਾਦਰ ਭਾਵ ਹੋਇਆ। ਕੋਈ ਗੁਰੂ ਮਹਾਰਾਜ ਦਾ ਭਾਈ 548ਵਾਂ ਇਹ ਗੁਰਪੁਰਬ ਮਨਾਉਣ ਦਾ ਸੁਭਾਗ ਸੰਗਤਾਂ ਪ੍ਰਾਪਤ ਕਰ ਰਹੀਆਂ ਹਨ। ਨਨਕਾਣਾ ਸਾਹਿਬ ਦੀ ਪਾਵਨ ਧਰਤੀ ਵਿਖੇ ਵੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੇ ਦੇ ਸਮੂਹ ਸੇਵਾਦਾਰ, ਸਮੂਹ ਸੰਗਤਾਂ, ਔਰ ਇਸੇ ਤਰ੍ਹਾਂ ਇਹ 1526 ਸੰਮਤ ਤੋਂ ਲੈ ਕੇ 1596 ਸੰਮਤ ਤੱਕ ਇਹ ਮਹਾਰਾਜ ਦੀ ਸਰੀਰਕ ਆਰਵਲਾ ਸੀ। ਇੰਨੇ ਸਾਲਾਂ ਵਿੱਚ ਇਤਨਾ ਵੱਡਾ ਚਾਰ ਉਦਾਸੀਆਂ ਦੇ ਰੂਪ ਵਿੱਚ ਇਹ ਸਫ਼ਰ ਕੀਤਾ, ਕਿੱਥੇ ਕਿੱਥੇ ਗਏ, ਇੱਕ ਬਹੁਤ ਵੱਡਾ ਇਤਿਹਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ। ਇਹ ਵਿਚਾਰਧਾਰਾ ਦੱਸੀ ਕਿ ਲੋਕ ਕਿੱਥੇ ਕਿੱਥੇ ਤੱਕ ਗਏ, ਜੇਲ੍ਹਾਂ ਚੱਕੀਆਂ ਵੀ ਪੀਸੀਆਂ, ਕਿੰਨੇ ਮਜ਼ਲੂਮਾਂ ਨੂੰ ਛਡਾਇਆ। ਸੋ ਇਸ ਕਰਕੇ ਮਰਨ ਦੇ ਭੈ ਵਿੱਚ ਇਨਸਾਨ ਕਾਇਰ ਹੋ ਜਾਂਦਾ, ਗਦਾਰ ਬਣ ਜਾਂਦਾ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਕਬੀਰ ਸਾਹਿਬ ਨਿਰਣਾ ਦੇ ਰਹੇ ਹਨ।
ਸਹਿਜ ਮਰੈ ਅਮਰ ਹੋਏ ਸੋਈ।
ਸਹਿਜ ਗਿਆਨ ਅਵਸਥਾ ਨੂੰ ਪਾ ਕੇ ਜਿਹੜਾ ਪੰਜਾਂ ਵਿਕਾਰਾਂ ਨੂੰ ਮਾਰ ਲਵੇ, ਆਪਣੀ ਹੋਂਦ ਮਿਟਾ ਦੇਵੇ, ਉਹ ਫਿਰ ਅਮਰ ਹੋ ਜਾਂਦਾ। ਲੋਕ ਅਮਰ ਹੋਣ ਵਾਸਤੇ ਪੱਥਰ ਲਾਉਂਦੇ ਆ, ਮੇਰਾ ਨਾਂ ਰਹਿ ਜਾ, ਮੇਰੇ ਪੁੱਤ ਹੋ ਜਾਏ, ਪੁੱਤ ਹੋਣ ਨਾਲ ਮੈਂ ਅਮਰ ਹੋ ਜਾਵਾਂਗਾ, ਮੇਰੀ ਪੀੜ੍ਹੀ ਚੱਲੇਗੀ। ਪਰ ਧਨ ਗੀਆਂ ਧਨ ਕਲਗੀਆਂ ਵਾਲਿਆ, ਤੇਰੀ ਪੀੜ੍ਹੀ ਕਿਵੇਂ ਚੱਲੀ ਹੈ? ਪਿਤਾ ਵੀ, ਪੁੱਤਰ ਵੀ ਅਤੇ ਮਾਤਾ ਵੀ, ਅਤੇ ਆਪਣਾ ਆਪ ਬਲੀਦਾਨ ਦਿੱਤਾ। ਯੁਗ ਯੁਗ ਪੀੜ੍ਹੀ ਸਤਿਗੁਰੂ ਕੀ, ਬਾਕੀ ਪੀੜ੍ਹੀਆਂ ਤਾਂ ਖਤਮ ਹੋ ਜਾਂਦੀਆਂ ਨਾ। ਇਸ ਪੀੜ੍ਹੇ ਦੇ ਉੱਤੇ ਆ ਸ਼ਬਦ ਬੈਠਾ ਹੋਇਆ, ਇਸ ਪੀੜ੍ਹੇ ਦੀ ਤਾਬਿਆ ਪੰਜ ਪਿਆਰੇ ਖੜ੍ਹੇ ਆ। ਗੱਜ ਕੇ ਬੋਲੋ ਸਤਨਾਮ। ਰਾਜ ਗੱਦੀਆਂ ਹੋਈਆਂ, ਉਹ ਪਰੰਪਰਾਵਾਂ ਅੱਜ ਮਿਟ ਗਈਆਂ, ਖਤਮ ਹੋ ਗਈਆਂ, ਪਰ ਗੁਰੂ ਦੀ ਪੀੜ੍ਹੀ ਚੱਲ ਰਹੀ ਹੈ, ਇਹ ਚੱਲਦੀ ਰਹਿਣੀ ਹੈ। ਕਈਆਂ ਨੇ ਪੀੜ੍ਹੀ ਖਤਮ ਕਰਨ ਵਾਸਤੇ ਅਗਨ ਭੇਟ ਕਰਤੇ, ਕੋਈ ਹੋਰ ਬੇਅਦਬੀਆਂ ਕਰ ਦਿੱਤੀਆਂ। ਇਹ ਪੀੜ੍ਹੀ ਖਤਮ ਹੋਣ ਵਾਲੀ ਨਹੀਂ, ਸ਼ਬਦ ਇਹ ਨਹੀਂ ਸੜਦਾ, ਸ਼ਬਦ ਨਹੀਂ ਮਰਦਾ, ਸ਼ਬਦ ਖਤਮ ਹੋਣ ਵਾਲੀ ਚੀਜ਼ ਹੀ ਨਹੀਂ। ਇਹ ਖਤਮ ਹੋ ਜਾਏਗਾ। ਕਈਆਂ ਨੂੰ ਤਾਂ ਖਿਆਲ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੁਰੇ ਫਿਰਦੇ ਆ, ਵੀ ਆਪਾਂ ਇਹਨੂੰ ਖਤਮ ਕਰ ਦੇਈਏ, ਇਹ ਖਤਮ ਹੋਣ ਵਾਲਾ ਹੀ ਨਹੀਂ, ਇਹ ਸ਼ਬਦ ਹੈ। ਦੇਖੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਰੀਰ ਕਰਕੇ ਚਲੇ ਗਏ, ਉਹਨਾਂ ਦੀ ਸੰਪਰਦਾਇਕ ਕਥਾ ਰਿਕਾਰਡ ਹੈ, ਸ਼ਬਦ ਮੌਜੂਦ ਮੌਜੂਦ ਹਨ। ਆ ਬਾਣੀ ਮਹਾਰਾਜ ਕਿਰਪਾ ਕਰ ਗਏ, ਸ਼ਬਦ ਮੌਜੂਦ ਹੈ, ਇਹ ਗੁਰੂ ਦੀ ਪੀੜ੍ਹੀ ਚੱਲ ਰਹੀ ਹੈ, ਇਹ ਸਦਾ ਵਾਸਤੇ ਪੀੜ੍ਹੀ ਚੱਲਦੀ ਹੈ। ਮਹਾਰਾਜ ਕਹਿੰਦੇ ਜਿਹੜਾ ਸਹਿਜ ਗਿਆਨ ਵਿੱਚ ਮਰ ਜਾਂਦਾ ਨਾ, ਅਗਿਆਨਤਾ ਵਿੱਚ ਤਾਂ ਦੁਨੀਆ ਬਹੁਤ ਮਰ ਰਹੀ ਹੈ, ਪੁੱਛਦਾ ਕੋਈ? ਅਰਜਾਨਾ ਤੁਸੀਂ ਗਿਣਤੀ ਕੱਢ ਲਓ ਕਿੰਨੀ ਕੁ ਦੁਨੀਆ ਮਰਦੀ ਹੈ, ਫੂਕ ਹੁੰਦੀ ਹੈ, ਕੋਈ ਹੈ ਚੇਤੇ ਜਤਾ ਕੇ ਨੂੰ? ਅਤੇ ਜਿਹੜਾ ਸਹਿਜ ਗਿਆਨ ਸ਼ਬਦ ਦੀ ਕਸੂਟੀ ਵਿੱਚ ਮਰ ਜਾਂਦਾ, ਉਹ ਸਦਾ ਲਈ ਅਮਰ ਆ, ਉਹ ਸ਼ਹੀਦ ਅਮਰ ਆ ਕਿ ਨਹੀਂ? ਅੰਮ੍ਰਿਤਸਰ ਸਾਹਿਬ ਚਲ ਜਾਓ, ਬਾਬਾ ਦੀਪ ਸਿੰਘ ਸਾਹਿਬ ਦੇ ਬਾਬਾ ਗੁਰਬਖਸ਼ ਸਿੰਘ, ਬਾਬਾ ਬੋਤਾ ਸਿੰਘ, ਗਰਜਾ ਸਿੰਘ, ਜਿਤਨੇ ਵੀ ਐਸੇ ਮਹਾਂਪੁਰਖ ਹੋਏ ਬੇਅੰਤ ਹਨ। ਇਸ ਕਰਕੇ ਜਿਹੜੇ ਸਹਿਜ ਗਿਆਨ ਨੂੰ ਪਾ ਕੇ ਜੀਵਤ ਭਾਵ ਹੰਕਾਰ ਨੂੰ ਮਰ ਗਏ, ਉਹ ਸਦਾ ਵਾਸਤੇ ਅਮਰ ਹੋ ਜਾਂਦੇ ਹਨ।
ਕਹੋ ਕਬੀਰ ਮਨ ਭਰਿਆ ਆਨੰਦਾ।
ਕਬੀਰ ਸਾਹਿਬ ਕਹਿੰਦੇ ਉਹਨਾਂ ਦੇ ਮਨ 'ਚ ਬੜਾ ਆਨੰਦ ਆ। ਬਾਕੀ ਤਾਂ ਮੌਤ ਤੋਂ ਸਾਰੇ ਘਬਰਾਉਂਦੇ ਆ, ਡਰਦੇ, ਤੇਲੀਆਂ ਆਉਣੀਆਂ, ਮੈਂ ਮਰਨਾ ਜਾਵਾਂ। ਕਈ ਤਾਂ ਹਸਪਤਾਲਾਂ 'ਚ ਜਾਂਦੇ ਆ, ਹਸਪਤਾਲਾਂ 'ਚੋਂ ਵੀ ਲਾਸ਼ਾਂ ਰੋਜ਼ ਬਹੁਤ ਆ ਰਹੀਆਂ, ਭਾਗਾਂ ਵਾਲੇ ਹੀ ਹੈ, ਤੰਦਰੁਸਤੀ ਲੈ ਕੇ ਆਉਂਦੇ ਆ। ਦੌੜਦਾ ਤਾਂ ਹੈ ਵੀ ਚਲੋ ਜਲੰਧਰ ਦੇ ਡਾਕਟਰਾਂ ਤੋਂ ਨਹੀਂ ਹੋਇਆ, ਲੁਧਿਆਣੇ ਚੱਲ ਚਲੀਏ, ਲੁਧਿਆਣੇ ਨਹੀਂ ਤਾਂ ਫਿਰ ਚੰਡੀਗੜ੍ਹ ਆ, ਚੰਡੀਗੜ੍ਹ ਨਹੀਂ ਤਾਂ ਫਿਰ ਉੱਥੇ ਦਿੱਲੀ ਹੈਗਾ, ਦਿੱਲੀ ਨਹੀਂ ਜੀ ਫਲਾਣੇ ਥਾਂ, ਬਲੈਤ ਚੱਲ ਚਲੀਏ, ਬਲੈਤ ਦੇ ਡਾਕਟਰ ਵੀ ਨਹੀਂ ਬਚਾ ਸਕੇ। ਕੀ ਬਲੈਤ ਵਿੱਚ ਲੋਕਾਂ ਦੀ ਮੌਤ ਨਹੀਂ ਆਉਂਦੀ? ਜਾਂ ਜੜੀਆਂ ਬੂਟੀਆਂ ਦੇ ਜਿਹੜੇ ਆਪ ਧਨੰਤਰ ਉਹ ਮਰਦੇ ਨਹੀਂ? ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰਿਆ? ਧਨੰਤਰ ਉਪਰੀਸਤ ਰਾਜੇ ਨੇ ਗਲਤੀ ਦਾ ਕਰ ਲਈ, ਇਹਨੂੰ ਸੱਪ ਚੱਕ ਕੇ ਤਾਂ ਪਾ ਦਿੱਤਾ ਸ੍ਰਿੰਗੀਰੀ ਕੀ ਦੇ ਗੱਲ 'ਚ, ਮੈਂ ਰਾਜਾ ਸੀ, ਇਹਨੂੰ ਉੱਠ ਕੇ ਮੇਰਾ ਸਵਾਗਤ ਨਹੀਂ ਕੀਤਾ, ਮੈਨੂੰ ਸਤਿਕਾਰ ਨਹੀਂ ਦਿੱਤਾ। ਲੈ ਇੰਨੀ ਗੱਲੇ ਉਹ ਜਦ ਨੂੰ ਸ੍ਰਿੰਗੀਰੀ ਹੀ ਆ ਗਿਆ, ਮੇਰੇ ਗੁਰੂ ਦੇ ਗੱਲ ਜਿਹਨੂੰ ਸੱਪ ਪਾਇਆ ਉਹ ਸੱਪ ਲੜ ਕੇ ਮਰ ਜਾ। ਉਹ ਜਿਹੜੇ ਉੱਠੇ ਉਹ ਕਹਿੰਦੇ ਗੱਲ ਤਾਂ ਗਲਤੀ ਦੱਸਗੀ, ਪਰ ਰਾਜਾ ਬਹੁਤ ਚੰਗਾ ਸੀ, ਆਪਾਂ ਵੀ ਭਜਨ ਬਾਣੀ ਤਾਂ ਕਰਾਂਗੇ ਜੇ ਧਰਮੀ ਰਾਜਾ ਕੋ ਕਰਮੀ ਜਾਲਮ ਹੋਇਆ, ਉਹਨੂੰ ਕਿੱਥੇ ਭਜਨ ਕਰਨ ਦੇਣਾ, ਇਹ ਤੂੰ ਕੀ ਕਰ ਦਿੱਤਾ? ਕਹਿੰਦੇ ਹੁਣ ਤਾਂ ਹੋ ਗਿਆ, ਬਾਣ ਚੱਲ ਗਿਆ। ਕਹਿੰਦੇ ਵੀ ਹੁਣ ਦੱਸ ਦੇ, ਉਹਨੂੰ ਦੱਸਿਆ ਉਹ ਵਿਆਸ ਕੋ ਗਿਆ, ਉਹਨੂੰ ਸੁਖਦੇਵ ਦੀ ਡਿਊਟੀ, ਭਾਗਵਤ ਦਾ ਸੁਪਤਾ, ਸ਼ੀਸ਼ ਮਹਿਲ, ਏਅਰ ਟਾਈਟ ਕਮਰਾ ਬਣਾਇਆ, ਅਤੇ ਉੱਧਰ ਤਲਾਂਤਰ ਚੱਲ ਗਿਆ, ਅਤੇ ਉੱਧਰ ਤਸ਼ਕ ਨਾਗ ਚਲੇ ਗਿਆ। ਉਹ ਫੁੱਲ ਜਾਣੇ ਸੀ, ਉਹ ਸੂਖਮ ਰੂਪ ਧਾਰ ਗੂ 'ਚ ਵੜ ਗਿਆ, ਜਦੋਂ ਉਹ ਸੁੰਘਣ ਲੱਗਾ ਪਿੱਛੋਂ ਨਿਕਲਿਆ ਡੰਗ ਮਾਰਿਆ, ਅਤੇ ਮੌਤ ਤੋਂ ਬਚ ਨਹੀਂ ਸਕਿਆ। ਪਰ ਗੁਰਸਿੱਖ ਨੇ ਤਾਂ ਮੌਤ ਤੋਂ ਬਚਣ ਵਾਸਤੇ ਕਦੀ ਕੋਈ ਉਪਾਅ ਕੀਤਾ ਹੀ ਨਹੀਂ, ਅਰਦਾਸ ਵੀ ਨਹੀਂ ਕੀਤੀ ਮੈਂ ਬਚ ਜਾਵਾਂ। ਜੇ ਅਰਦਾਸ ਕਰਦਾ ਮਾਰ ਰੱਖਿਆ ਕਰਕੇ ਬਚਾ ਸਕਦੇ ਸੀ, ਤਾਂ ਉਸਨੇ ਅਰਦਾਸ ਕੀਤੀ, ਬੰਦੇ ਬਹਾਦਰ ਨੇ ਅਰਦਾਸ ਕੀਤੀ ਵੀ ਜਬੂਰਾਂ ਨਾਲ ਮਾਸ ਨੋਲ ਚੋ ਰਿਹਾ, ਮਨੀ ਸੰਧਾ ਬੰਦ ਬੰਦ ਕੱਟ ਰਿਹਾ, ਅਰਦਾਸ ਕੀਤੀ। ਕਹਿੰਦੇ ਜਾ ਹੁਕਮ 'ਚ ਹੀ ਹੈ ਅਤੇ ਫਿਰ ਕੀ ਗੱਲ ਹੈ, ਇਹ ਵੀ ਤੇਰਾ ਭਾਣਾ ਹੀ ਹੈ। ਗੁਰਸਿੱਖ ਦੀ ਤਾਂ ਅਵਸਥਾ ਹੀ ਅਲੌਕਿਕ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਉੱਥੇ ਗਏ ਅਰਬ ਦੇ ਕੁਰਮ ਸ਼ਹਿਰ ਵਿੱਚ, ਮਹਾਰਾਜ ਕਹਿੰਦੇ ਮਰਦਾਨਾ ਜੀ ਦੇ ਗੱਲਾਂ। ਕਹਿੰਦੇ ਮਹਾਰਾਜ ਗੱਲਾਂ ਕੀ ਦੇਣੀਆਂ, ਸਵਾਸ ਕਿਤਨੇ ਰਹਿ ਗਏ। ਮਹਾਰਾਜ ਕਹਿੰਦੇ ਮਰਦਾਨਾ ਜੀ ਇਹ ਸੋਝੀ। ਕਹਿੰਦੇ ਤੁਹਾਡੀ ਕਿਰਪਾ। ਕਹਿੰਦੇ ਫਿਰ ਹੁਣ ਤੇਰਾ ਕਿਹੜਾ ਸੰਸਕਾਰ ਕਰੀਏ, ਜਲ ਪ੍ਰਵਾਹ ਕਰੀਏ, ਅਗਨ ਚੰਡਾ ਦਫਨਾਉਣ ਦੀ ਕਿਰਿਆ ਜਾਂ ਪਾਰਸੀਆਂ ਵਾਲਾ। ਕਹਿੰਦੇ ਮਹਾਰਾਜ ਸਰੀਰ ਮੇਰਾ, ਮੈਂ ਤਾਂ ਤੁਹਾਡੀ ਅਰਦਲ 'ਚ ਰਿਹਾ ਜਿਵੇਂ ਵੀ। ਕਹਿੰਦੇ ਸੰਸਕਾਰ। ਕਹਿੰਦੇ ਉੱਥੇ ਵੀ ਬਹੁਤ ਸੁੰਦਰ ਮੰਦਰ ਬਣਾ ਕੇ, ਸੋਨਾ ਚਾਂਦੀ ਹੀਰੇ ਜਵਾਹਰ ਲਾ ਕੇ, ਝੰਡਾ ਚਲਾ ਕੇ ਤੈਨੂੰ ਪੂਜਨੀਕ ਬਣਾ ਦੇਈਏ। ਕਹਿੰਦੇ ਮਹਾਰਾਜ ਇਹ ਕੀ ਕਰਦੇ ਹਾਂ, ਪੰਜਾਂ ਤੱਤਾਂ ਦੀ ਮਡੋਲੀ 'ਚੋਂ ਕੱਢ ਕੇ ਅੱਪਰ ਥਲ ਦੀ ਮਡੋਲੀ ਵਿੱਚ ਪਸਾ ਰਹੇ ਹਾਂ, ਹੁਣ ਆਪਣੇ ਵਿੱਚ ਅਭੇਦ ਕਰ ਲਵੋ। ਗੱਜ ਕੇ ਬੋਲੋ
ਸਤਨਾਮ।
ਦੇਖੋ ਗੁਰਸਿੱਖ ਦੀ ਅਵਸਥਾ। ਮਹਾਰਾਜ ਕਹਿੰਦੇ ਧੰਨ ਮਰਦਾਨਾ ਜੀ, ਸਵਾਦ ਆ ਗਿਆ ਨਾ ਰਬਾਬ ਵਜਾਉਣ ਦਾ, ਸਵਾਦ ਆ ਗਿਆ ਸਿੱਖੀ ਨਿਭਾਉਣ ਦਾ। ਸੋ ਇਸ ਕਰਕੇ ਇਹ ਹੈ ਮਰਨਾ, ਸਹਿਜ ਗਿਆਨ ਨੂੰ ਪਾ ਕੇ। ਬਾਕੀ ਦੁਨੀਆ ਕੁੱਤਿਆਂ ਬਿੱਲੀਆਂ ਦੀ ਮੌਤ ਰੋਜ਼ ਮਰ ਰਹੀ ਹੈ।
ਗਿਆ ਭਰਮ ਰਹਿਆ ਪਰਮਾਨੰਦ।
ਸਾਰੇ ਭਰਮ ਨਿਵਰਤ ਹੋ ਗਏ। ਕੋਈ ਸ਼ਰਾਬਾਂ ਪੀ ਕੇ ਨੂੰ ਨਸ਼ੇ ਖਾ ਖਾ ਮਰ ਰਿਹਾ, ਕੋਈ ਵਿਸ਼ਿਆਂ ਵਿਕਾਰਾਂ 'ਚ ਮਰ ਰਿਹਾ, ਬਹੁਤ ਤਰ੍ਹਾਂ ਲੋਕ ਕਰਜ਼ੇ ਚੱਕ ਚੱਕ ਜ਼ਹਿਰਾਂ ਪੀ ਪੀ ਮਰ ਰਹੇ ਹੈ। ਪਾਤਸ਼ਾਹ ਕਹਿੰਦੇ ਹੁਣ ਤਾਂ ਭਰਮ ਚਲੇ ਗਿਆ, ਇਹ ਭਰਮ ਸੀ ਕਿ ਮੌਤ ਮੈਨੂੰ ਮਾਰ ਦਊ, ਪਰ ਉਹ ਤਾਂ ਭਰਮੇ ਨਿਵਿਰਤ ਹੋ ਗਿਆ ਕਿ ਸਰੀਰ 'ਤੇ ਇੱਕ ਦਿਨ ਮਰਨਾ, ਆਤਮਾ ਮਰਦੀ। ਇਹ ਅੰਮ੍ਰਿਤ ਤੱਤਵ ਆ ਅਤੇ ਜਿਸ ਨੂੰ ਆਤਮਾ ਦਾ ਗਿਆਨ ਹੋ ਗਿਆ ਉਹ ਹੈ ਮੌਤ ਤੋਂ ਕਾਹਨੂੰ ਡਰਦਾ। ਇਸ ਵਾਸਤੇ ਸਾਧ ਸੰਗਤ ਜੀ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ।
ਕਹੋ ਕਬੀਰ ਮਨ ਭਇਆ ਆਨੰਦਾ।
ਕਬੀਰ ਸਾਹਿਬ ਜੀ ਕਹਿੰਦੇ ਜਦੋਂ ਇਸ ਤੱਤਵ ਨੂੰ ਸਮਝ ਲਿਆ ਕਿ ਆਤਮਾ ਅੰਮ੍ਰਿਤ ਤੱਤਵ ਆ ਅਤੇ ਮਨ ਵਿੱਚ ਬੜਾ ਆਨੰਦ ਆ ਗਿਆ ਹੈ।
ਗਿਆ ਭਰਮ ਰਹਿਆ ਪਰਮਾਨੰਦ।
ਸਾਰਾ ਭਰਮ ਨਿਵਿਰਤ ਹੋ ਗਿਆ, ਹੁਣ ਪਰਮ ਆਨੰਦ ਸਰੂਪੀ ਪਰਮਾਤਮਾ ਉਹ ਹੀ ਰਿਹਾ, ਉਹ ਸਦਾ ਰਹਿਣ ਵਾਲਾ ਤਿੰਨਾਂ ਕਾਲਾਂ ਵਿੱਚ ਸਤ ਸਰੂਪ ਆ। ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦੇ ਹਾਂ ਇੱਕੋ ਇੱਕ ਅਕਾਲ ਪੁਰਖ ਨਜ਼ਰ ਆ ਰਿਹਾ, ਇਹ ਸਾਰਾ ਭਰਮ ਨਿਵਿਰਤ ਹੋ ਗਿਆ ਹੈ। ਇਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ, ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਿਚਾਰ ਸਰਵਣ ਕੀਤਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰਪੁਰਬ ਆ, ਕੋਈ ਦ੍ਰਿਸ਼ਟਾਂਤ ਮਹਾਰਾਜ ਦੇ ਇਤਿਹਾਸ ਵਿੱਚੋਂ ਵੀ ਬਨਗੀਆਂ ਦੇ ਰੂਪ ਵਿੱਚ ਸੁਣਾਏ ਹੈ ਕਿਹੜੇ ਪ੍ਰਯੋਜਨ ਲਈ ਆਏ ਸੀ ਅਤੇ ਉਹਨਾਂ ਨੇ ਕਿਹੜਾ ਸਿਧਾਂਤ ਦੱਸਿਆ। ਸੋ ਇਸ ਵਾਸਤੇ ਇਹ ਪ੍ਰਸੰਗ ਆਪ ਜੀ ਨੇ ਸਾਰੇ ਸਰਵਣ ਕੀਤੇ ਹੈ ਅਤੇ ਬਾਕੀ ਸਾਧ ਸੰਗਤ ਜੀ ਸਿੱਖ ਕੌਮ ਜਿਹੜੀ ਹੈ ਇਹਨਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਸਬਕ ਪੜ੍ਹਾ ਲਿਆ, ਨੌਵੇਂ ਪਾਤਸ਼ਾਹ ਦਸਵੇਂ ਉਹ ਰਾਸ਼ਟਰਪਤੀ ਰਜਿੰਦਰਾ ਪ੍ਰਸ਼ਾਦ ਪੁੱਛਿਆ ਵੀ ਕਿਹੜੀ ਕੌਮ ਜਿਨ੍ਹਾਂ ਦੇ ਸਾਰੇ ਸਮਾਗਮ ਖੁਸ਼ੀ ਵਿੱਚ ਹੁੰਦੇ ਆ, ਗਮੀ ਵਿੱਚ ਨਹੀਂ ਹੁੰਦੇ। ਉਹ ਕਹਿਣ ਲੱਗਾ ਕਿ ਸਿੱਖ ਕੌਮ ਆ, ਜਨਮ ਸਮੇਂ ਵੀ ਕੜਾਹ ਪ੍ਰਸ਼ਾਦ ਕਰਕੇ, ਵਿਆਹ ਸ਼ਾਦੀ ਮਰਨ ਵੇਲੇ ਵੀ ਕੜਾਹ ਵਰਤਾਇਆ ਜਾਂਦਾ, ਗਜ ਕੇ ਬੋਲੋ। ਇਸ ਵਾਸਤੇ ਇਹ ਕੌਮ ਜਿਹੜੀ ਹੈ ਇਸ ਤਰ੍ਹਾਂ ਦੀ ਬਣਾਈ ਹੈ, ਪਰ ਅੱਜ ਅਸੀਂ ਵਿਸ਼ਿਆਂ ਨਸ਼ਿਆਂ ਫੈਸ਼ਨਾਂ 'ਚ ਲੱਗ ਕੇ ਆਪਣੇ ਸਵਰੂਪ ਨੂੰ ਭੁੱਲਦੇ ਜਾ ਰਹੇ ਹਾਂ। ਜਿਵੇਂ ਉਹ ਸ਼ੇਰ ਦਾ ਬੱਚਾ ਕੁਮਾਰਾਂ ਦੇ ਹੱਥ ਆ ਗਿਆ ਸੀ ਨਾ, ਅਤੇ ਉਹ ਗੁਣਾ ਢੋਂਦੇ ਰਹੇ। ਸ਼ੇਰ ਆਇਆ ਅਤੇ ਤੂੰ ਮੇਰਾ ਪੁੱਤ ਹੋ ਕੇ ਗੁਣਾ ਢੋ ਰਿਹਾ, ਅਖੇ ਮੈਂ ਤਾਂ ਖੋਤਾ ਹਾਂ। ਕਹਿੰਦੇ ਚੱਲ ਆ ਨਦੀ ਕਿਨਾਰੇ ਦੇਖ ਚਿਹਰਾ, ਪੋਤੇ ਨਾਲ ਰਲਦਾ ਕਿ ਮੇਰੇ ਨਾਲ, ਅਖੇ ਤੇਰੇ ਨਾਲ ਅਤੇ ਫਿਰ ਖੋਤਾ ਕਿਵੇਂ ਹੋਇਆ। ਕਹਿੰਦੇ ਫੇਰ ਕਿਵੇਂ ਕਰਾਂ। ਕਹਿੰਦੇ ਮਾਰ ਟਕੂ ਸੀ ਬੁੱਬ ਮਾਰ, ਗੁਣ ਜੀ ਜਾ ਕੇ ਪਰੇ ਮਾਰੀ, ਅਤੇ ਫਿਰ ਉਹ ਸਰੂਪ ਦਾ ਗਿਆਨ ਹੋ ਗਿਆ। ਅਤੇ ਅੱਜ ਅਸੀਂ ਆਪਣੇ ਸਵੈਮ ਸਰੂਪ ਨੂੰ ਭੁੱਲ ਚੁੱਕੇ ਹਾਂ, ਜਿਹੜੀ ਬਰਕਤ ਰੱਖੀ ਸੀ। ਧੜਾ ਧੜ ਰੂਮਾਂ ਦੀ ਬੇਅਦਬੀ ਹੋ ਰਹੀ ਹੈ, ਪਹਿਲਾਂ ਪੁਰਸ਼ਾਂ 'ਚ ਸੀ, ਹੁਣ ਜਨਾਨੀਆਂ 'ਚ ਵੀ ਫੈਸ਼ਨ ਬਣ ਗਿਆ। ਆ ਮੱਥਾ ਟੇਕਣ ਕੁੜੀਆਂ ਆਉਂਦੀਆਂ ਅਤੇ ਉਹ ਫਿਰ ਤੁੰਬ ਜਿਹੜਾ ਉਹ ਛਾਤੀ 'ਤੇ ਲਟਕਾਇਆ ਹੁੰਦਾ ਕਿ ਬਾਬਾ ਜੀ ਦੇਖ ਲਓ ਅਸੀਂ ਆਹ ਕੰਮ ਕਰ ਲਿਆ। ਗੱਜ ਕੇ ਬੋਲੋ, ਇਹ ਗੁੱਤ ਅਸੀਂ ਮੁੰਨੀ ਹੋਈ ਹੈ। ਉਹ ਫਿਰ ਛਾਤੀ 'ਤੇ ਲਟਕਾ ਕੇ ਨਾ ਝਾੜੂ ਜਿਹਾ ਦਿਖਾਲਦੀਆਂ ਕਿ ਹੁਣ ਨਹੀਂ ਸਾਨੂੰ ਕਿਸੇ ਦੀ ਪਰਵਾਹ ਰਹਿ ਗਈ, ਇਹ ਤਾਂ ਸਾਡੀ ਹਾਲਤ ਹੈ। ਗੁਰੂ ਮਹਾਰਾਜ ਮੂਹਰੇ ਆਉਂਦੀਆਂ ਨਾ, ਫਿਰ ਮਹਾਰਾਜ ਦੇਖ ਲੈਣ ਕਿ ਗੁਰੂ ਆ, ਹੁਣ ਨਹੀਂ ਅਸੀਂ ਇਹ ਸਾਬਤ ਰਹਿਣ ਦਿੱਤੀਆਂ। ਇਸ ਵਾਸਤੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਕਿੱਥੇ ਤਾਂ ਕੇਸ ਦਾੜੀ ਰੱਖਣ ਵਿੱਚ ਫਖਰ ਸਮਝਦਾ ਸੀ, ਕਿੱਥੇ ਹੁਣ ਮੁੰਨਣ ਵਿੱਚ ਫਖਰ ਸਮਝ ਰਿਹਾ। ਇਹ ਸਾਡੇ ਸਮਾਜ ਦੀ, ਇਹ ਦੇਸ਼ ਦੇ ਵਿੱਚ ਬਦਕਿਸਮਤੀ ਉਲਟ ਚਾਲ ਅਸੀਂ ਫੜ ਲਈ ਹੈ। ਸੋ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਹੀ ਕਰੇ, ਸਮਤ ਬਖਸ਼ਿਸ਼ ਕਰੇ। ਐਕਟਰ ਐਕਟਰਸਾਂ ਦੀਆਂ ਫੋਟੋਆਂ, ਤਸਵੀਰਾਂ, ਨਕਲਾਂ, ਇਹਨਾਂ ਦੇ ਡਰਾਮੇ ਦੇਖਦੇ ਆ, ਫਿਰ ਜਿਹੋ ਜਿਹਾ ਦੇਖਦੇ, ਜਿਹੋ ਜਿਹਾ ਸੁਣਦੇ, ਜਿਹੋ ਜਿਹਾ ਪੜ੍ਹਦੇ ਆ, ਉਹਨਾਂ ਦਾ ਅਸਰ ਤਾਂ ਪੈਣਾ ਹੀ ਪੈਣਾ। ਇਹ ਜੇ ਸ਼ਹੀਦਾਂ ਦਾ ਸਿੰਘ ਸਿੰਘਣੀਆਂ ਦਾ ਇਤਿਹਾਸ ਪੜ੍ਹੋਗੇ ਫਿਰ ਤਾਂ ਤੁਹਾਨੂੰ ਸਾਧ ਸੰਗਤ ਜੀ ਕੋਈ ਸੋਝੀ ਸਮੱਤ ਮਿਲੇ। ਪਰ ਹੁਣ ਚਾਲਾ ਸਾਰਾ ਉਲਟਾ ਪੁਲਟਾ ਹੋਇਆ ਕਿ ਹੁਣ 500 ਸਾਲੇ ਵੀ ਮਨਾਏ ਆ, 400 ਸਾਲੇ, 300 ਸਾਲੇ, ਪਰ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ ਹਾਂ। ਹੁਣ ਇਹ 550 ਸਾਲਾ ਵੀ ਹੈ, ਚਾਹੀਦਾ ਤਾਂ ਇਹ ਹੈ ਨਾ ਕਿ ਸਾਰੀ ਕੌਮ ਜਟਾ ਜੂਟ ਹੋ ਜਾਏ, ਜੇ ਅੰਮ੍ਰਿਤਧਾਰੀ ਹੋ ਜਾਏ ਫਿਰ ਤਾਂ ਕੋਈ ਰੀਸ ਹੀ ਨਹੀਂ। ਸੋ ਇਸ ਕਰਕੇ ਗੁਰਪੁਰਬ ਮਨਾਉਣ ਦਾ ਮੂਲ ਪ੍ਰਯੋਜਨ ਇਹ ਹੈ ਕਿ ਲੇਖਾ ਜੋਖਾ ਕਰਨਾ, ਕਿੰਨਾ ਕੁ ਗਵਾ ਲਿਆ, ਕਿੰਨਾ ਕੁ ਬਣਾ ਲਿਆ, ਅਤੇ ਗਵਾ 'ਚ ਬਹੁਤ ਰਿਹਾ ਅਤੇ ਬਣਾ ਬੜਾ ਘੱਟ ਰਹੇ ਹਨ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਨ ਅਤੇ ਬਾਕੀ ਇਹ ਸਮਾਗਮ ਜੋ ਆ ਦੁਖਾਂਤ 84 'ਚ ਵਰਤੇ ਹੈ, ਜਿਉਂ ਇਹ 78 ਤੋਂ ਸ਼ੁਰੂ ਹੋਇਆ ਅਤੇ ਫਿਰ ਦਰਬਾਰ ਸਾਹਿਬ ਵੀ ਅਤੇ ਦਿੱਲੀ ਵੀ, ਕਾਨਪੁਰ ਵੀ, ਬੰਕਾਰੋ, ਹੋਰ ਕਈ ਜਗ੍ਹਾ 'ਚ ਲੜਾਦਕ, ਅਤੇ ਉਹਦੇ ਲਈ ਹੁਣ ਅਰਦਾਸ ਹੀ ਹੈ ਕਿ ਮਹਾਰਾਜ ਕਿਰਪਾ ਕਰਨ, ਉਹਨਾਂ ਗੁਹਾਂ ਨੂੰ ਸ਼ਾਂਤੀ ਦੇਣ ਅਤੇ ਗਾਹਾਂ ਇਹਨਾਂ ਰਾਜਨੀਤਿਕਾਂ ਨੂੰ ਵੀ ਸਮਰਤ ਦੇਣ। ਇਹੋ ਜਿਹਾ ਨਾਦਰਸ਼ਾਹੀ ਕੰਮ ਨਾ ਕਰਨ। ਸੋ ਇਸ ਕਰਕੇ ਕਿ ਅਸੀਂ ਵੀ ਜਥੇਬੰਦ ਹੋਈਏ, ਏਕਤਾ ਇਤਫਾਕ ਪੈਦਾ ਕਰੀਏ। ਹੁਣ ਹਰ ਥਾਂ ਡਬਲ ਡਬਲ ਕੰਮ ਕਰੀ ਜਾਂਦੇ ਹਾਂ, ਡਬਲ ਡਬਲ ਬਣਾਈ ਜਾਂਦੇ ਹਾਂ, ਇਹ ਸਾਨੂੰ ਫਿੱਟ ਨਹੀਂ, ਅਸੀਂ ਉਹਦੀ ਜਗ੍ਹਾ ਦੂਜਾ ਖੜ੍ਹਾ ਕਰ ਲੈਂਦੇ ਹਾਂ। ਇਹ ਚੀਜ਼ਾਂ ਬੜੀਆਂ ਘਾਤਕ ਆ। ਮਹਾਰਾਜ ਸਮਤ ਬਖਸ਼ੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦੀ ਹਾਜ਼ਰੀ ਮਹਾਰਾਜ ਦਰ ਪ੍ਰਵਾਨ ਕਰਨ, ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਸ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਧੰਨਵਾਦ। ਅੱਜ 2 ਤਰੀਕ ਹੋ ਗਈ ਹੈ, ਤੜਕੇ ਅੰਮ੍ਰਿਤ ਵੇਲੇ ਮਹਾਰਾਜ ਪਾਵਨ ਤਪ ਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤਖਤ ਸਾਹਿਬ ਜੀ 'ਤੇ ਅਖੰਡ ਜਾਪ ਆਰੰਭ ਹੋਣੇ, ਅਤੇ ਕੱਲ੍ਹ ਨਗਰ ਕੀਰਤਨ ਦਾ ਸਮਾਗਮ ਹੈ। ਜਿਸ ਤਰ੍ਹਾਂ ਸ਼੍ਰੀ ਸੰਤ ਘਾਟ ਗੁਰਦੁਆਰਾ ਸਾਹਿਬ ਆਰੰਭ ਦਾ ਹੁੰਦੀ ਪ੍ਰਬੰਧਕਾਂ ਨੇ ਇਹ ਪ੍ਰੋਗਰਾਮ ਅਲੀਕਿਆ ਹੋਇਆ, ਅਤੇ ਬਾਕੀ ਜਿੰਨੇ ਸੇਵਾਦਾਰ ਹੈਗੇ ਆ ਅਤੇ ਉਹਨਾਂ ਵਾਸਤੇ ਵੀ ਇਹ ਹੈ ਕਿ ਉਹ ਜਿਹੜੀ ਜਿਹੜੀ ਸੇਵਾ ਜਿੱਥੇ ਜਿੱਥੇ ਵੀ ਮੈਨੇਜਰ ਸਾਹਿਬ, ਹੈੱਡ ਗ੍ਰੰਥੀ ਸਾਹਿਬ, ਪ੍ਰਬੰਧਕਾਂ ਨੇ ਜਿਵੇਂ ਉਹ ਨਿਯਮ ਬਣਾਇਆ ਉਹਦੇ ਮੁਤਾਬਕ ਨਿਯਮ ਦੇ ਵਿੱਚ ਚੱਲਣਾ ਸੰਗਤ ਰੂਪ ਦੇ ਵਿੱਚ, ਅਤੇ ਹੁਲੜਬਾਜ਼ੀ ਵਗੈਰਾ ਇਹ ਗੱਲਾਂ ਵੀ ਨਸ਼ੇ ਪੱਤੇ ਨਹੀਂ ਵਰਤਣ। ਵੈਸੇ ਤਾਂ ਪਾਬੰਦੀ ਵੀ ਲਾਈ ਹੈ DC ਵੱਲੋਂ ਵੀ ਕਿ ਨਸ਼ਿਆਂ ਦੀ ਰੋਕਥਾਮ ਰਹੇਗੀ। ਬਾਕੀ ਆਪੋ ਆਪਣੇ ਮਹੱਲੇ ਜਿਹੜੇ ਹੈ ਉਹ ਫਰਜ ਮਿਊਂਸਪੈਲਿਟੀ ਵਾਲਿਆਂ ਦਾ ਵੀ ਹੈ, ਅਤੇ ਬਾਕੀ ਆਪ ਵੀ ਹਿੰਮਤ ਕਰ ਲਿਓ ਜਿੱਥੇ ਮਹਾਰਾਜ ਦੀ ਸਵਾਰੀ ਜਾਣੀ ਹੈ। ਵੈਸੇ ਤਾਂ ਸਫਾਈ ਸਾਰੇ ਚਾਹੀਦੀ ਹੈ, ਪਰ ਉਹਨਾਂ ਰੋਡਾਂ ਨੂੰ ਪੂਰਾ ਸਾਫ਼ ਸੁਥਰਾ ਕੀਤਾ ਜਾਵੇ। ਅਤੇ ਦੂਸਰਾ ਜਿਹੜੇ ਹੈਗੇ ਆ ਇਹ ਪ੍ਰਸ਼ਾਸਨ ਵਗੈਰਾ ਵਾਲੇ, ਇਹਨਾਂ ਵਾਸਤੇ ਵੀ ਹੈ ਕਿ ਪ੍ਰਬੰਧ ਨੂੰ ਸਹੀ ਰੱਖਣ ਵਾਸਤੇ ਉਹ ਵੀ ਆਪਣੀਆਂ ਜਿਹੜੀਆਂ ਡਿਊਟੀਆਂ, ਵੈਸੇ ਤਾਂ ਉਹਨਾਂ ਦਾ ਫਰਜ ਹੀ ਹੈ, ਫਿਰ ਵੀ ਉਹ ਪ੍ਰਬੰਧ ਨੂੰ ਸਹੀ ਰੱਖਣਾ ਬਹੁਤ ਜ਼ਰੂਰੀ ਹੈ। ਜੇ ਜਿਹਦੇ ਨਾਲ ਫਿਰ ਸਾਰਿਆਂ ਦੀ ਵਡਿਆਈ ਹੈ, ਉਹ ਇਸ ਵਾਸਤੇ ਗੁਰੂ ਮਹਾਰਾਜ ਕਿਰਪਾ ਕਰਨ। ਅਤੇ ਬਾਕੀ ਫਿਰ 4 ਦੀ ਰਾਤ ਨੂੰ ਜਿਸ ਤਰ੍ਹਾਂ ਪਾਠ ਅਤੇ ਭੋਗ ਅਤੇ 1-2 ਸ਼ਬਦਾਂ ਦਾ ਕੀਰਤਨ ਔਰ ਫਿਰ ਆਰਤੀ ਅਰਦਾਸ, ਤੇਰੇ ਦੀਵਾਨ ਆ ਉਹ ਤਾਂ ਫਿਰ ਆਰੰਭ ਰਹਿਣੇ ਨੇ। ਬਾਕੀ ਖੰਡੇਵਾੜ ਦਾ ਅੰਮ੍ਰਿਤ ਦਾ ਵੀ ਜ਼ਰੂਰੀ ਹੁੰਦਾ, ਜਿਹੜੇ ਮਾਈ ਭਾਈ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੁਣ
ਉਹ ਵੀ ਹੈਡ ਗ੍ਰੰਥੀ ਸਾਹਿਬ ਇਹਨਾਂ ਨਾਲ ਸੰਪਰਕ ਬਣਾਉਣ ਅਤੇ ਬਾਕੀ ਮਹਾਰਾਜ ਕਿਰਪਾ ਕਰਨ। ਮੈਂ ਅੰਜੀਰ ਸਾਹਿਬ ਸਿਆਣੇ ਹਾਂ ਕਿ ਜਿਹੜੀ ਸੇਵਾ ਤੁਸੀਂ ਨਿਭਾਉਣੀ ਚਾਹੁੰਦੇ ਹਾਂ, ਉਹਨਾਂ ਲੰਗਰਾਂ ਦੀ ਆ ਜਾਂ ਜੋੜਿਆਂ ਦੀ ਜਾਂ ਆਸੂਆਰੀਆਂ ਦੀ ਸੰਭਾਲ ਵਗੈਰਾ, ਅਤੇ ਆਪ ਵੀ ਥੋੜ੍ਹਾ ਜਿਹਾ ਚਾਹੀਦਾ ਕਿ ਅਸੀਂ ਵੀ, ਕਿਉਂਕਿ ਪ੍ਰਬੰਧਕਾਂ ਦਾ ਤਾਂ ਫਰਜ਼ ਹੈ, ਉਹਨਾਂ ਨੂੰ ਸਹਿਯੋਗ ਦੇਣਾ ਵੀ ਫਰਜ਼ ਹੈ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।